ਕਲਗੀਧਰ ਜੀ ਆਪਣਿਆਂ ਸਿੱਖਾਂ ਨੂੰ ਭਗਤੀ ਭਾਵਨਾ ਦਾ ਰਹਿਣੀ ਬਹਿਣੀ ਦਾ ਉਪਦੇਸ਼ ਦੇ ਰਹੇ ਨੇ ਕਿ ਜਿਹੜਾ ਮੇਰਾ ਸਿੱਖ ਹੈ ਉਹ ਰਹਿਣੀ ਦਾ ਧਾਰਨੀ ਹੈ, ਨਾਮ ਜਪਣਾ, ਦ੍ਰਿੜ ਸਾਧਨਾ ਕਰਨੀ, ਇਹੀ ਇਸ ਭਾਵ ਸਾਗਰ ਤੋਂ ਤਰਨ ਦਾ ਸਭ ਤੋਂ ਸ੍ਰੇਸ਼ਟ ਤਰੀਕਾ ਹੈ। ਸਮਾਨ ਦ੍ਰਿਸ਼ਟੀ ਰੱਖਣੀ, ਨਿਮਰਤਾ ਦਾ ਭਾਵ ਰੱਖਣਾ, ਟੇਢਾਪਨ ਤਿਆਗਣਾ, ਸਾਬਤ ਸਿਦਕ ਆਪਣੇ ਹਿਰਦੇ 'ਚ ਰੱਖਣਾ। ਜਿਹੜਾ ਸਿੱਖ ਇਸ ਭਾਵਨਾ ਸਹਿਤ ਹੋਵੇਗਾ ਉਹ ਮੈਨੂੰ ਮਿਲਿਆ ਹੋਇਆ, ਮੇਰੇ ਤੋਂ ਕਦੇ ਜੁਦਾ ਨਾ ਹੋਵੇਗਾ। ਫਿਰ ਬਚਨ ਕੀਤਾ ਕਿ ਗੁਰੂ ਕਾ ਸਿੱਖ ਨਾਮ ਦੀ ਸਾਧਨਾ ਨਾ ਛੱਡੇ, ਸ਼ਸਤਰਾਂ ਨਾਲ ਪ੍ਰੇਮ ਕਰੇ, ਔਰ ਜਿਹੜਾ ਸਿੱਖ ਸ਼ਸਤਰਾਂ ਨਾਲ ਹਿੱਤ ਕਰੇਗਾ, ਨਾਮ ਦਾ ਤਿਆਗ ਨਹੀਂ ਕਰੇਗਾ, ਉਸ ਸਿੱਖ ਦੀ ਮੈਂ ਸਦਾ ਹੀ ਸੰਭਾਲ ਕਰਾਂਗਾ। ਫਿਰ ਬਚਨ ਕੀਤਾ ਕਿ ਮੇਰਾ ਸਿੱਖ ਹੁੱਜਤ ਨਾ ਕਰੇ, ਮੇਰੀ ਸਹੁੰ ਨਾ ਖਾਵੇ। ਇਹ ਬਚਨ ਸਤਿਗੁਰੂ ਕਲਗੀਧਰ ਜੀ ਨੇ ਫੁਰਮਾਏ ਨੇ, ਜਿਹੜੇ ਆਪਾਂ ਵਿਸਥਾਰ ਸਹਿਤ ਕੱਲ੍ਹ ਦੀ ਕਥਾ 'ਚ ਸਰਵਣ ਕੀਤੇ ਹਨ। ਇੱਕ ਦਿਨ ਕੁਝ ਸੰਗਤ, ਕੁਝ ਸਿੱਖ ਗੁਰੂ ਸਾਹਿਬ ਦੀ ਸ਼ਰਨ ਆਏ, ਪੁੱਛਣ ਲੱਗੇ, ਮਹਾਰਾਜ ਸਤਿਯੁਗ ਤ੍ਰੇਤੇ ਦੁਆਪਰ ਤਿੰਨਾਂ ਯੁੱਗਾਂ 'ਚ ਸਭ ਲੋਕ ਕੇਸਾ ਧਾਰੀ ਸਨ, ਸਾਬਤ ਸੂਰਤ ਸਨ, ਰਿਸ਼ੀ ਮੁਨੀ ਤਪਸਵੀ ਸਾਰੇ ਮਹਾਂਪੁਰਖ ਅਵਤਾਰੀ ਪੁਰਖ, ਆ ਕਲਯੁੱਗ ਦੇ ਵਿੱਚ ਕੇਸ ਕੱਟਣ ਦੀ ਜਿਹੜੀ ਬਾਦੀ ਚੱਲੀ ਆ ਇਹ ਕਿਵੇਂ ਚੱਲੀ ਹੈ? ਲੋਕ ਹੁਣ ਮੁੰਡਨ ਕਰਾਉਂਦੇ ਆ, ਜੇ ਉਹਨਾਂ ਨੂੰ ਕਹੋ ਕਿਉਂ ਕਰਾਉਂਦੇ ਤੇ ਅੱਗੋਂ ਉਹ ਵੇਦਾਂ ਦੀਆਂ ਸ਼ਰੂਤੀਆਂ ਸੁਣਾਉਣ ਲੱਗ ਪੈਂਦੇ ਆ ਵੀ ਸਾਡੇ ਤਾਂ ਵੇਦਾਂ 'ਚ ਲਿਖਿਆ ਮੁੰਡਨ ਕਰਨਾ। ਮਹਾਰਾਜ ਜੀ ਫਿਰ ਉਹ ਬਹਿਸਬਾਜ਼ੀ ਕਰਦੇ ਆ ਵੀ ਅਸੀਂ ਸਹੀ ਹਾਂ ਪਾਤਸ਼ਾਹ, ਇਹ ਜੇ ਸਤਯੁਗ ਤ੍ਰੇਤੇ ਦੁਆਪਰ ਦੇ ਵਿੱਚ ਪਹਿਲੇ ਯੁੱਗਾਂ 'ਚ ਕੇਸ ਨਹੀਂ ਸੀ ਕੱਟੇ ਜਾਂਦੇ, ਹੁਣ ਕਲਯੁੱਗ ਵਿੱਚ ਇਹ ਕੱਟਦੇ ਆ ਤੇ ਇਹਨਾਂ ਨੂੰ ਧਰਮ ਸਥਾਪਨ ਕਿਵੇਂ ਕਰਦੇ ਆ? ਇਹ ਕਿਵੇਂ ਕਹਿ ਸਕਦੇ ਆ ਵੀ ਸਾਡੇ ਧਰਮ ਗ੍ਰੰਥਾਂ 'ਚ ਲਿਖੇ, ਕਿਉਂਕਿ ਧਰਮ ਗ੍ਰੰਥ ਸਤਯੁਗ ਤ੍ਰੇਤੇ ਦੁਆਪਰ ਵਿੱਚ ਵੀ ਉਹੀ ਸੀ ਵੇਦ, ਕਲਯੁੱਗ ਵਿੱਚ ਵੀ ਉਹੀ ਵੇਦ ਨੇ, ਤੇ ਜੇ ਵੇਦਾਂ ਵਿੱਚ ਲਿਖਿਆ ਕੇਸ ਕਟਾਉਣ ਬਾਰੇ, ਮੁੰਡਨ ਕਰਨ ਬਾਰੇ, ਤੇ ਫਿਰ ਪਹਿਲੇ ਯੁੱਗਾਂ ਦੇ ਲੋਕ ਮੁੰਡਨ ਕਿਉਂ ਨਹੀਂ ਸੀ ਕਰਾਉਂਦੇ? ਤੋ ਇੱਦਾਂ ਦੀ ਚਰਚਾ ਮਹਾਰਾਜ ਜੀ ਦੇ ਚਰਨਾਂ 'ਚ ਚੱਲ ਰਹੀ ਹੈ। ਆਓ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਧਿਆਨ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸੁੰਦਰ ਸਰੂਪ ਤੇ ਕਰੂਪ ਬਨ ਰੋਡੇ ਹੋਤ।
ਸੁੰਦਰ ਸਰੂਪ ਜਿਹੜਾ ਸਾਬਤ ਸੂਰਤ ਸਰੂਪ ਹੁੰਦਾ ਨਾ ਕੇਸਾ ਧਾਰੀ, ਸਿੱਖ ਕਹਿ ਰਹੇ ਨੇ ਮਹਾਰਾਜ ਇੰਨਾ ਸੁੰਦਰ ਹੁੰਦਾ ਹੈ ਤੇ ਜਿਹੜੇ ਰੋਡੇ ਬਣ ਜਾਂਦੇ ਆ ਕੇਸ ਕਟਾ ਕੇ, ਉਹ ਕਿੱਡੇ ਕੋਝੇ ਜੇ ਲੱਗਣ ਲੱਗ ਪੈਂਦੇ ਆ, ਕਰੂਪ ਲੱਗਣ ਲੱਗ ਪੈਂਦੇ ਆ। ਕੇਸ ਕਟਾਉਣ ਵਾਲਿਆਂ ਨੂੰ ਇੱਦਾਂ ਲੱਗਦਾ ਵੀ ਕੇਸ ਕਟਾ ਕੇ ਅਸੀਂ ਸੋਹਣੇ ਲੱਗ ਰਹੇ ਹਾਂ, ਇਹ ਉਹਨਾਂ ਦਾ ਸਭ ਤੋਂ ਵੱਡਾ ਭੁਲੇਖਾ ਤੇ ਭਰਮ ਹੈ। ਕੇਸ ਕਟਾ ਕੇ ਉਹ ਬਦਸੂਰਤ ਹੋ ਜਾਂਦੇ ਆ, ਬਦ ਸ਼ਕਲੇ ਹੋ ਜਾਂਦੇ ਆ। ਚੰਗਾ ਭਲਾ ਨਰਾਂ ਵਾਲਾ ਸ਼ੇਰਾਂ ਵਾਲਾ ਸਰੂਪ ਹੁੰਦਾ ਸਾਬਤ ਸੂਰਤ, ਤੇ ਸ਼ੇਰਾਂ ਵਾਲਾ ਸਰੂਪ, ਹੁਣ ਕਦੇ ਸ਼ੇਰ ਮੁੰਨਿਆ ਹੋਵੇ ਚੰਗਾ ਲੱਗਦਾ, ਸੋਹਣਾ ਲੱਗਦਾ, ਭੇਡਾਂ ਮੁੰਨੀਆਂ ਹੋਈਆਂ ਤਾਂ ਵੇਖੀ ਦੀਆਂ ਹਨ। ਉਹ ਸ਼ੇਰਾਂ ਵਾਲਾ ਸਰੂਪ ਸਿੱਖਾਂ ਦੇ ਬੱਚੇ ਵੀ ਜਿਹੜੇ ਨੇ ਉਹ ਜਾ ਕੇ ਕੇਸ ਕਤਲ ਕਰਾਉਂਦਿਆਂ ਦੇਰੀ ਨਹੀਂ ਲਾਉਂਦੇ, ਜੋ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇਹ ਸਾਡੀ ਪਹਿਚਾਣ ਹੀ ਮੁੱਕਦੀ ਜਾ ਰਹੀ ਹੈ ਕਿ ਸਾਡੀ ਪਹਿਚਾਣ ਜਿਹੜੀ ਸਾਡੇ ਕੇਸਾਂ ਦੇ ਨਾਲ ਹੈ, ਦਸਤਾਰ ਦੇ ਨਾਲ ਹੈ, ਤੋ ਉਹ ਪਹਿਚਾਣ ਹੀ ਮੁਕਾਈ ਜਾ ਰਹੇ ਹੈ। ਤੋ ਖੈਰ ਉਹ ਸਿੱਖ ਕਹਿ ਰਹੇ ਨੇ ਮਹਾਰਾਜ ਵੀ ਸਿੱਖ ਕਈ ਲੋਕ ਮੁੰਡਨ ਕਰਾ ਕੇ ਸਿਰ ਮੂੰਹ ਮਨਾ ਕੇ ਚੰਗੇ ਸੋਹਣੇ ਸਰੂਪ ਤੋਂ ਕੋਝੇ ਜੇ ਬਣ ਜਾਂਦੇ ਹਨ।
ਜੈਸੇ ਭੂਪ ਦੰਡ ਦੇ ਤਨੈਕ ਨਾ ਸ਼ਰਮ ਹੈ।
ਜਿਵੇਂ ਪੁਰਾਣੇ ਸਮਿਆਂ 'ਚ ਜੇ ਕਿਸੇ ਨੂੰ ਸਜ਼ਾ ਦਿੰਦੇ ਤੇ ਉਹਦਾ ਸਿਰ ਮੂੰਹ ਮੁੰਨ ਦਿੰਦੇ ਸੀ, ਐਸਾ ਸੁਣਿਆ ਸਤਯੁਗ ਤ੍ਰੇਤੇ ਦੁਆਪਰ 'ਚ ਕਿਸੇ ਨੂੰ ਮੌਤ ਤੋਂ ਵੀ ਭਿਆਨਕ ਸਜ਼ਾ ਦਿੱਤੀ ਜਾਂਦੀ ਸੀ ਤੇ ਉਹਦਾ ਸਿਰ ਮੂੰਹ ਮੁੰਨ ਦਿੱਤਾ ਜਾਂਦਾ ਸੀ। ਇਹ ਅੱਜ ਕੱਲ੍ਹ ਸਿਰ ਮੂੰਹ ਮਨਾ ਕੇ ਉਹ ਦੰਡ ਨੂੰ ਧਰਮ ਮੰਨਦੇ ਆ, ਸਿਰ ਮੂੰਹ ਮਨਾ ਕੇ ਮੁੰਡਨ ਕਰਾ ਕੇ ਉਸੇ ਦੰਡ ਨੂੰ ਜਿਹੜਾ ਰਾਜਿਆਂ ਵੱਲੋਂ ਦਿੱਤਾ ਦੰਡ ਹੈ ਉਹਨੂੰ ਇਹ ਧਰਮ ਮੰਨਣ ਲੱਗ ਪਏ। ਸਜ਼ਾ ਨੂੰ ਇਹਨਾਂ ਲੋਕਾਂ ਨੇ ਆਪਣਾ ਫੈਸ਼ਨ ਬਣਾ ਲਿਆ, ਧਰਮ ਬਣਾ ਲਿਆ। ਜਿਹੜੀ ਸਜ਼ਾ ਸੀ, ਸਜ਼ਾ ਨੂੰ ਇਹਨਾਂ ਲੋਕਾਂ ਨੇ ਆਪਣਾ ਫੈਸ਼ਨ ਬਣਾ ਲਿਆ। ਮੂੰਹ ਮੱਥਾ ਮੁੰਨ ਕੇ ਜਿਹੜਾ ਕਿਸੇ ਦੀ ਧੀ ਭੈਣ ਛੇੜਦਾ ਸੀ, ਉਹਦਾ ਮੂੰਹ ਮੱਥਾ ਮੁੰਨ ਕੇ ਚਿਹਰੇ 'ਤੇ ਕਾਲਖ ਪੂੰਜ ਕੇ ਗਧੇ 'ਤੇ ਬਿਠਾ ਕੇ ਉਹਨੂੰ ਜਲੂਸ ਰੂਪ ਦੇ ਵਿੱਚ ਪਿੰਡਾਂ 'ਚ ਫੇਰਿਆ ਜਾਂਦਾ, ਗਲੀਆਂ 'ਚ। ਇਹ ਚੰਗੇ ਭਲੇ ਆਪਣਾ ਸਿਰ ਮੂੰਹ ਮੁਨਾ ਕੇ ਜਿਹੜਾ ਦੰਡ ਹੈ, ਸਜ਼ਾ ਹੈ, ਉਸੇ ਸਜ਼ਾ ਨੂੰ ਆਪਣਾ ਫੈਸ਼ਨ ਬਣਾ ਕੇ ਤੁਰੇ ਫਿਰਦੇ ਹਨ।
ਮਲ ਮੂਤ ਬਾਸਨ ਮਲੀਨ ਤੇ ਮਲੀਨ ਮਹਾ।
ਮਲ ਤੇ ਮੂਤਰ ਦਾ ਤਿਆਗ ਜਿਹਨਾਂ ਇੰਦਰਿਆਂ ਚੋਂ ਕੀਤਾ ਜਾਂਦਾ, ਜਿਹੜੇ ਮਲ ਮੂਤਰ ਦੇ ਭਾਂਡੇ ਕਹੇ ਜਾਂਦੇ ਹਨ, ਮਲੀਨ ਤੋਂ ਮਲੀਨ ਹਨ।
ਸਿਸ ਨੂੰ ਲਗਤ ਉੱਚ ਨੀਚ ਕੇ ਚਰਮ ਹੈ।
ਕਹਿੰਦੇ ਉੱਥੇ ਜਿਹੜਾ ਉਸਤਰਾ ਫਿਰਦਾ ਮਲ ਮੂਤਰ ਵਾਲੀਆਂ ਥਾਵਾਂ ਤੇ, ਉਹੀ ਉਸ ਤਰ੍ਹਾਂ ਇਹ ਆਪਣੇ ਮੂੰਹ ਤੇ ਵੀ ਫਰਵਾਈ ਜਾਂਦੇ, ਆਪਣੇ ਸਿਰ ਤੇ ਵੀ ਫਰਵਾਈ ਜਾਂਦੇ ਆ। ਊਚ ਨੀਚ, ਪਤਾ ਨਹੀਂ ਕਿਹੋ ਕਿਹੋ ਜਿਹੇ ਲੋਕ, ਕਿਸੇ ਦੀ ਚਮੜੀ ਨੂੰ ਕੀ ਰੋਗ ਲੱਗਾ ਕੀ ਨਹੀਂ ਲੱਗਾ, ਜਣੇ ਖਣੇ ਦੀ ਚਮੜੀ ਨੂੰ ਉਹੀ ਇੱਕ ਉਸ ਤਰ੍ਹਾਂ ਲੱਗਾ ਹੁੰਦਾ, ਉਹੀ ਉਸ ਤਰ੍ਹਾਂ ਸਾਰੇ ਆਪਣਾ ਮੂੰਹ ਧਰ ਦਿੰਦੇ ਨਾਈਆਂ ਦੇ ਮੂਹਰੇ ਜਾ ਕੇ ਵੀ ਲਓ ਇਹ ਸਾਡਾ ਵੀ ਮੁੰਨ ਦਿਓ। ਕਹਿੰਦੇ ਕਿੰਨੀ ਨੀਚ ਬਿਰਤੀ ਆ ਉਹਨਾਂ ਲੋਕਾਂ ਦੀ, ਕਿੰਨੇ ਨਖਿੱਧ ਨੇ ਉਹ ਜੀਵ। ਗਿਲਾਨੀ ਆਉਂਦੀ ਆ ਉਹਨਾਂ ਲੋਕਾਂ ਨੂੰ ਵੇਖ ਕੇ, ਜਿਹੜੇ ਨਾਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਉਹੀ ਗੰਦਾ ਮੰਦਾ ਉਸਤਰਾ ਜਿਹੜਾ ਸਾਰਿਆਂ ਦੀ ਚਮੜੀ 'ਤੇ ਫਿਰਦਾ, ਨੀਵੇਂ ਉੱਚਿਆਂ ਦੀ ਚਮੜੀ ਦੇ ਨਾਲ ਛੂਹਿਆ ਹੁੰਦਾ, ਉਸੇ ਨੂੰ ਜਾ ਕੇ ਆਪਣਾ ਮੂੰਹ ਵਿਖਾ ਕੇ ਉਹ ਮੂੰਹ ਦੇ ਉੱਤੇ ਚਲਵਾਉਂਦੇ ਨੇ, ਸਿਰ ਦੇ ਉੱਤੇ ਚਲਵਾਉਂਦੇ ਹਨ।
ਪਾਕ ਮੁਖ ਮੁੰਡ ਪੈਨੀ ਪਾਕ ਕੋ ਫੇਰਾਵੇਂ ਨਿਤ।
ਜਿਹੜਾ ਮੂੰਹ ਪਵਿੱਤਰ ਮੰਨਿਆ ਜਾਂਦਾ ਉਹਨੂੰ ਨਪਾਕ ਕਰਾ ਲੈਂਦੇ, ਉਹਨੂੰ ਅਪਵਿੱਤਰ ਕਰਾ ਲੈਂਦੇ ਆ ਮੁਨਾ ਕੇ। ਉਹੀ ਉਸ ਤਰ੍ਹਾਂ ਜਿਹੜਾ ਗੰਦ ਮੰਦ ਵਾਲੀਆਂ ਥਾਵਾਂ 'ਤੇ ਫਿਰਦਾ ਹੁੰਦਾ, ਉਸੇ ਉਸਤਰੇ ਨੂੰ ਆਪਣੇ ਪਵਿੱਤਰ ਮੂੰਹ ਦੇ ਉੱਤੇ ਫਰਵਾ ਕੇ ਨਾਪਾਕ ਤੇ ਅਪਵਿੱਤਰ ਕਰਾ ਲੈਂਦੇ ਹਨ।
ਆਗੇ ਕਰ ਦਿੱਤ ਜੈਸੇ ਰਾਂਡ ਕੋ ਕਰਮ ਹੈ।
ਨਾਈ ਦੇ ਸਾਹਮਣੇ ਜਾ ਕੇ ਆਪਣੀ ਬੂਥੀ ਏਦਾਂ ਕਰਕੇ ਬਹਿ ਜਾਂਦੇ ਹੈ ਜਿਵੇਂ ਕੋਈ ਰਾਂਡ ਵੇਸ਼ਵਾ ਇਸਤਰੀ। ਰਾਂਡ ਦਾ ਮਤਲਬ ਜਿਹੜੀ ਵਿਭਚਾਰਣੀ ਔਰਤ ਕਿਸੇ ਬਗਾਨੇ ਮਰਦ ਦੇ ਸਾਹਮਣੇ ਆਪਣਾ ਸਰੀਰ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੇ ਨਾਈਆਂ ਦੇ ਸਾਹਮਣੇ ਜਾ ਕੇ ਆਪਣੇ ਮੂੰਹ ਪੇਸ਼ ਕਰਦੇ ਹੈ, ਉਹ ਉਹਨਾਂ ਵਿਭਚਾਰਣੀਆਂ ਔਰਤਾਂ ਦੇ ਤੁਲ ਹਨ।
ਸ਼ੋਭਾ ਲੋਕ ਗਤ ਪਰ ਲੋਕ ਕੀ ਬਿਗਾੜੇ ਮੂਡ।
ਇਹੋ ਜਿਹੇ ਮੂਰਖ ਆਪਣਾ ਲੋਕ ਵੀ ਵਿਗਾੜ ਲੈਂਦੇ ਆ ਤੇ ਪਰਲੋਕ ਵੀ ਵਿਗਾੜ ਲੈਂਦੇ ਆ, ਦੋਵੇਂ ਜਹਾਨ ਉਹਨਾਂ ਦੇ ਵਿਗੜ ਜਾਂਦੇ ਹਨ।
ਮੁੰਡਨ ਕਰਾਏ ਫਿਰ ਪਾਕ ਤੇ ਧਰਮ ਹੈ।
ਮੁੰਡਨ ਕਰਾ ਲੈਂਦੇ ਹੈ ਤੇ ਮੁੰਡਨ ਕਰਾ ਕੇ ਫਿਰ ਬਾਅਦ 'ਚ ਕੋਈ ਪੁੱਛੇ ਜੀ ਤੁਸੀਂ ਮੁੰਡਨ ਕਿਉਂ ਕੀਤਾ, ਕਹਿੰਦੇ ਜੀ ਸਾਡਾ ਧਰਮ ਕਹਿੰਦਾ ਜੀ ਮੁੰਡਨ ਕਰਨ ਨੂੰ, ਸਾਡੇ ਧਰਮ ਦੀ ਮਰਿਆਦਾ ਮੁੰਡਨ ਕਰਨੀ। ਮੁੜ ਕੇ ਧਰਮ ਸੁਣਾਉਣ ਲੱਗ ਪੈਣਗੇ, ਅਧਰਮੀਆਂ ਦਾ ਕੰਮ ਕਰਕੇ ਉਹਨੂੰ ਧਰਮ ਦਾ ਲੇਬਲ ਲਾ ਕੇ ਪੇਸ਼ ਕਰਨ ਲੱਗ। ਇਹ ਕਲਯੁੱਗ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਅਧਰਮ ਦਾ ਕਾਰਜ ਧਰਮ ਦੇ ਲੇਬਲ ਥੱਲੇ ਕਰਨ, ਕਿਉਂਕਿ ਧਰਮੀਆਂ 'ਤੇ ਲੋਕ ਵਿਸ਼ਵਾਸ ਕਰਦੇ ਆ ਵੀ ਇਹ ਜੋ ਕਰਦੇ ਆ ਸਹੀ ਕਰ ਰਹੇ ਆ, ਕਰੀ ਭਾਵੇਂ ਅਧਰਮ ਜਾਣ। ਤੋ ਅਧਰਮ ਦਾ ਕਾਰਜ ਧਰਮ ਦੇ ਲੇਬਲ ਥੱਲੇ ਕਰਦੇ, ਫਿਰ ਕਹਿੰਦੇ ਜੀ ਮੁੰਡਨ ਕਰਦੇ ਹਾਂ, ਸਾਡੇ ਧਰਮ ਦੇ ਗ੍ਰੰਥਾਂ 'ਚ ਲਿਖਿਆ ਮੁੰਡਨ ਕਰਨਾ। ਬਾਹਮਣ ਮੁੰਡਨ ਕਰਦੇ ਆ, ਉਹਨਾਂ ਨੂੰ ਪੁੱਛੋ ਕਿਉਂ ਕਰਦੇ, ਕਹਿੰਦੇ ਜੀ ਸਾਡੇ ਧਰਮ ਗ੍ਰੰਥਾਂ 'ਚ ਲਿਖਿਆ। ਜੇ ਤੁਹਾਡੇ ਧਰਮ ਗ੍ਰੰਥਾਂ 'ਚ ਲਿਖਿਆ, ਤੁਹਾਡੇ ਅਵਤਾਰਾਂ ਦਾ ਕਿਉਂ ਨਹੀਂ ਸਿਰ ਮੁੰਨਿਆ ਹੋਇਆ? ਜਿਹੜੇ ਅਵਤਾਰੀ ਪੁਰਸ਼ ਨੇ ਭਗਵਾਨ ਰਾਮ ਚੰਦਰ ਕ੍ਰਿਸ਼ਨ ਜੀ ਜੈਸੇ ਮਹਾਂਪੁਰਖ, ਉਹਨਾਂ ਦੇ ਸਿਰ ਮੂੰਹ 'ਤੇ ਕੇਸ ਕਿਉਂ ਨੇ ਭਾਈ? ਅਤੇ ਇਸ ਪ੍ਰਕਾਰ ਨਾਲ ਫਿਰ ਧਰਮ ਦੀ ਪਰਿਭਾਸ਼ਾ ਦੱਸਣ ਲੱਗ। ਅਧਰਮ ਦਾ ਕੰਮ ਕਰਕੇ ਮੁੰਡਨ ਕਰਾ ਕੇ ਉਹਨੂੰ ਧਰਮ ਦੇ ਰੂਪ 'ਚ ਪੇਸ਼ ਕਰਦੇ ਨੇ, ਐਸੇ ਇਹ ਪਾਪੀ ਲੋਕ ਹਨ।
ਚੌਪਈ ਇਹ ਕਿਮ ਹੋਈ ਕਰੋ ਬਤਾਵਨ।
ਸਿੱਖਾਂ ਨੇ ਜਦੋਂ ਇੱਦਾਂ ਬੇਨਤੀ ਕੀਤੀ, ਫਿਰ ਪੁੱਛਦੇ ਮਹਾਰਾਜ ਇਹ ਕਿਵੇਂ ਹੋਇਆ ਸਾਰਾ, ਕਿਵੇਂ ਲੋਕ ਕੇਸ ਕਟਾਉਣ ਲੱਗ ਪਏ? ਕੇਸਾਂ ਵਿੱਚ ਤਾਂ ਸ਼ਕਤੀ ਮੰਨੀ ਜਾਂਦੀ ਹੈ ਕਿ ਜਿਹੜਾ ਕੋਈ ਸਾਧਕ ਸਾਧਨਾ ਕਰਦਾ ਉਹਦੀ ਸਾਧਨਾ ਦੀ ਸ਼ਕਤੀ ਕੇਸ ਸੰਭਾਲਦੇ ਹਾਂ। ਸਾਡੀ ਜਿਹੜੀ ਊਰਜਾ ਉੱਪਰ ਨੂੰ ਉੱਠਦੀ ਹੈ ਅੰਦਰ ਦੀ ਸਾਧਨਾ ਨਾਲ, ਉਹ ਸ਼ਕਤੀ ਸਾਡੇ ਕੇਸਾਂ ਦੇ ਜੂੜੇ ਦੇ ਵਿੱਚ ਕੇਸਾਂ ਵਿੱਚ ਜਾ ਕੇ ਸੰਭਲਦੀ ਹੈ, ਉੱਤੋਂ ਅਸੀਂ ਦਸਤਾਰ ਸਜਾ ਕੇ ਉਸ ਸ਼ਕਤੀ ਨੂੰ ਸੰਭਾਲਦੇ ਹਾਂ। ਮਹਾਰਾਜ ਇਹ ਕੇਸ ਕੱਟਣ ਦੀ ਬਾਦੀ ਇਹ ਕਿਵੇਂ ਚੱਲੀ ਹਿੰਦੁਸਤਾਨ ਦੀ ਧਰਤੀ ਤੇ ਕਿਵੇਂ ਲੋਕ ਇਹ ਮੁੰਡਨ ਕਰਾਉਣ ਲੱਗ ਪਏ।
ਆਪ ਪੰਥ ਮੈਂ ਕਰੀ ਰਖਾਵਨ,
ਮਹਾਰਾਜ ਤੁਸੀਂ ਤਾਂ ਪੰਥ ਦੇ ਵਿੱਚ ਕੇਸ ਰਖਾਏ ਨੇ, ਆਪਣੇ ਸਿੱਖਾਂ ਨੂੰ ਸਾਬਤ ਸੂਰ ਧੋਣ ਦਾ ਹੁਕਮ ਕੀਤਾ ਔਰ ਕਿਹਾ ਕੇਸ ਗੁਰੂ ਕੀ ਮੋਹਰ ਹੈ। ਤੁਸੀਂ ਆਪਣੇ ਸਿੱਖਾਂ ਨੂੰ ਬਕਾਇਦਾ ਸੁਚੇਤ ਕਰਕੇ ਕੇਸ ਰੱਖਣ ਦਾ ਹੁਕਮ ਕੀਤਾ, ਖਾਲਸਾ ਕੇਸਾ ਧਾਰੀ ਬਣਾਇਆ, ਤੋ ਸਾਬਤ ਸੂਰਤ ਸਰੂਪ ਬਖਸ਼ਿਸ਼ ਕੀਤਾ। ਪਰ ਆਹ ਮਹਾਰਾਜ ਜਿਹੜੇ ਹਿੰਦੂ ਵੀਰ ਨੇ, ਇਹਨਾਂ ਵਿੱਚ ਕੇਸ ਕੱਟਣ ਦੀ ਬਾਦੀ ਕਦੋਂ ਤੋਂ ਚੱਲੀ ਹੈ? ਖਾਲਸਾ ਜੀ, ਸਿੱਖਾਂ ਦੇ ਵਿੱਚ ਕੇਸ ਕੱਟਣ ਦੀ ਬਾਦੀ ਕਦੋਂ ਦੀ ਚੱਲੀ ਹੈ ਇਹ ਵੀ ਵੇਖਣਾ ਪਏਗਾ। ਸਿੱਖਾਂ ਦੇ ਵਿੱਚ ਸਿੱਖਾਂ ਦੇ ਬੱਚੇ ਕੇਸ ਨਹੀਂ ਸੀ ਕਟਾਉਂਦੇ। ਜਦੋਂ ਸ਼ੁਰੂਆਤ ਹੋਈ ਇੱਕਾ ਦੁੱਕਾ ਬੰਦਿਆਂ ਨੇ ਕੀਤੀ ਹੋਣੀ, ਉਹਨਾਂ ਨੂੰ ਵੇਖਾ ਵੇਖੀ ਅੱਗੇ ਚੱਲੀ। ਜੇ ਉਦੋਂ ਉਸੇ ਵੇਲੇ ਹੀ ਰੋਕ ਲਿਆ ਜਾਂਦਾ ਤੇ ਅੱਜ ਇੰਨਾ ਜ਼ਿਆਦਾ ਵਾਧਾ ਨਾ ਵੱਧਦਾ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਇੱਕ ਬਚਨ ਸੁਣਾਉਂਦੇ ਉੱਥੋਂ ਦੇ ਸਿੰਘ ਕਿ ਉੱਥੇ ਇੱਕ ਸਿੱਖ ਨੇ ਹਜ਼ੂਰ ਸਾਹਿਬ ਦਾ, ਹਜ਼ੂਰੀ ਸਿੱਖ ਸੀ, ਉਹਨੇ ਦਾੜ੍ਹੀ ਕਰਲੀ ਕਰਾ ਲਈ, ਕਟਾਈ ਵੀ ਨਹੀਂ ਕਰਲੀ ਕਰਾਈ, ਕੁੰਡਲ ਜੇ ਪਵਾ ਲਏ ਦਾੜ੍ਹੀ 'ਤੇ। ਉਹਨਾਂ ਨੇ ਉਹਦੀ ਫੋਟੋ ਛਾਪ ਕੇ ਇਸ਼ਤਿਹਾਰ ਬਣਾ ਕੇ ਪੂਰੇ ਹਜ਼ੂਰ ਸਾਹਿਬ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਉਹ ਇਸ਼ਤਿਹਾਰ ਲਾ ਦਿੱਤੇ ਵੀ ਇਹਨੂੰ ਮੂੰਹ ਨਹੀਂ ਲਾਉਣਾ, ਨਾ ਇਹਨੂੰ ਫਤਿਹ ਗਜਾਉਣੀ ਹੈ, ਇਹਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ। ਉਹਨੇ ਫਿਰ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਤਨਖਾਹ ਲਵਾਈ, ਮਾਫ਼ੀ ਮੰਗੀ, ਫਿਰ ਉਹਦੇ ਨਾਲ ਜਾਂ ਉਹ ਕਹਿੰਦੇ ਅੱਜ ਇਹਨੇ ਕਰਲੀ ਕਰਾਈ ਆ, ਕੱਲ੍ਹ ਨੂੰ ਕੋਈ ਇਹਨੂੰ ਵੇਖ ਕੇ ਦੂਜਾ ਤੁਰੇਗਾ ਤੀਜਾ ਤੁਰੇਗਾ। ਤੋ ਕੇਸ ਕਤਲ ਕਰਨ ਦੀ ਉਹਨਾਂ ਨੇ ਉੱਥੇ ਹਦਾਇਤ ਹੀ ਨਹੀਂ, ਜਿੰਨੇ ਸਿੱਖ ਨੇ ਹਜ਼ੂਰ ਸਾਹਿਬ ਹੈਦਰਾਬਾਦ, ਜਿੰਨੇ ਹੈ ਹਜ਼ੂਰੀ ਸਿੱਖ ਨੇ, ਉਹ ਤਿਆਰ ਬਰ ਤਿਆਰ ਰਹਿੰਦੇ ਆ। ਉਹ ਕੇਸਾਂ ਨੂੰ ਜਿਵੇਂ ਸਾਹਿਬ ਨੇ ਬਖਸ਼ੇ ਨੇ ਉਸ ਤਰ੍ਹਾਂ ਉਹਨਾਂ ਦੀ ਸੰਭਾਲ ਕਰਕੇ ਰੱਖਦੇ। ਜੇ ਕਿਤੇ ਪੰਜਾਬ ਦੀ ਧਰਤੀ 'ਤੇ ਵੀ ਇੱਦਾਂ ਦਾ ਵਰਤਾਰਾ ਹੁੰਦਾ, ਜੇ ਉਦੋਂ ਇੱਕ ਦੋਵਾਂ ਨੇ ਪਹਿਲਾਂ ਕਿਤੇ ਗਲਤੀ ਕੀਤੀ ਹੋਏਗੀ 20-30 ਸਾਲ 40 ਸਾਲ ਪਹਿਲੋਂ, ਤਾਂ ਉਦੋਂ ਹੀ ਉਹਨਾਂ ਨੂੰ ਰੋਕਿਆ ਜਾਂਦਾ, ਵਰਜਿਆ ਜਾਂਦਾ ਅਤੇ ਬਿਮਾਰੀ ਇੰਨੀ ਜ਼ਿਆਦਾ ਨਾ ਫੈਲਦੀ। ਹੁਣ ਵੀ ਸੁਚੇਤ ਹੋਣਾ ਚਾਹੀਦਾ, ਮਾਂ ਬਾਪ ਤਗੜੇ ਰਹਿਣ, ਕਰੜੇ ਰਹਿਣ, ਬੱਚਿਆਂ ਨੂੰ ਸਾਵਧਾਨ ਕਰ ਦੇਣ, ਭਾਈ ਜੇ ਕੇਸ ਕਟਾਏ ਸਾਡੀ ਜਾਇਦਾਦ ਵਿੱਚ ਸਾਡੇ ਹਿੱਸੇ ਵਿੱਚ ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਹਿੱਸੇਦਾਰੀ ਨਹੀਂ, ਜਾਓ ਜਿੱਥੇ ਮਰਜ਼ੀ ਕਰੋ, ਕਮਾਓ ਖਾਓ, ਸਾਡਾ ਤੁਹਾਡੇ ਨਾਲ ਕੋਈ ਵਾਹ ਵਾਸਤਾ ਨਹੀਂ। ਜੇ ਤੁਸੀਂ ਸਾਹਿਬਾਂ ਦੀ ਸਿੱਖੀ ਨਹੀਂ ਸਾਂਭੀ, ਸਾਡਾ ਤੁਹਾਡੇ ਨਾਲ ਕਾਹਦਾ ਸੰਬੰਧ, ਤੁਸੀਂ ਸਾਡੇ ਕਾਹਦੇ ਧੀ ਪੁੱਤਰ ਹੋ ਜੇ ਤੁਸੀਂ ਗੁਰੂ ਕੀ ਸਿੱਖੀ ਨੂੰ ਤਿਲਾਂਜਲੀ ਦੇਈ ਬੈਠੇ ਹੋ। ਜੇ ਮਾਂ ਬਾਪ ਵੀ ਕਰੜੇ ਹੋ ਜਾਣ ਤੇ ਆਪੇ ਬੱਚੇ ਵੀ ਸੁਚੇਤ ਹੋ ਜਾਣ, ਜਦੋਂ ਮਾਂ ਬਾਪ ਢਿੱਲ ਦੇ ਦਿੰਦੇ ਆ, ਬੱਚੇ ਅੱਗੇ ਹੋਰ ਢਿੱਲੇ ਹੋ ਜਾਂਦੇ ਆ, ਤੋ ਸਾਵਧਾਨ ਹੋਈਏ। ਇਹ ਕਹਿਣ ਲੱਗੇ ਮਹਾਰਾਜ ਜੀ, ਆਹ ਜਿਹੜਾ ਹਿੰਦੂਆਂ ਵਿੱਚ ਜਿਹੜੇ ਆ ਭਾਰਤ ਖੰਡ ਦੇ ਲੋਕ ਨੇ, ਇਹਨਾਂ ਵਿੱਚ ਕੇਸ ਕੱਟਣ ਦੀ ਆਬਾਦੀ ਕਦੋਂ ਤੋਂ ਚੱਲੀ ਹੈ? ਆਪ ਜੀ ਨੇ ਆਪਣੇ ਪੰਥ ਨੂੰ ਕੇਸਾ ਧਾਰੀ ਬਣਾਇਆ, ਇਹ ਜਿਹੜੇ ਆਹ ਲੋਕ ਨੇ ਹੋਰ ਸਨਾਤਨੀ ਵੀਰ ਜਾਂ ਹਿੰਦੂ ਵੀਰ, ਇਹ ਕੇਸ ਕਦੋਂ ਤੋਂ ਕਟਾਉਣ ਲੱਗੇ?
ਸੁਣ ਸ਼੍ਰੀ ਕਲਗੀ ਧਰ ਤਿਸ ਕਾਲ,
ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਸੁਣੀ ਤੇ ਸੁਣ ਕੇ
ਕਹਿਓ ਪ੍ਰਸੰਗ ਸਬਨ ਕੇ ਨਾਲ,
ਮਹਾਰਾਜ ਜੀ ਬੋਲੇ ਸਾਰੇ ਸਿੱਖਾਂ ਨੂੰ ਪ੍ਰਸੰਗ ਸੁਣਾਉਂਦਿਆਂ ਦੱਸਣ ਲੱਗੇ ਕਿ ਮਾੜੀ ਭੈੜੀ ਆਦਤ ਹਿੰਦੁਸਤਾਨ ਦੀ ਧਰਤੀ ਤੇ ਕਦੋਂ ਚੱਲੀ?
ਰਾਜ ਪਾਂਡਵਨ ਕੋ ਛੈ ਪਇਓ,
ਕਹਿੰਦੇ ਜਦੋਂ ਪਾਂਡਵਾਂ ਦਾ ਰਾਜ ਸਮਾਪਤ ਹੋਇਆ ਤੇ ਕਲਯੁੱਗ ਦਾ ਸਮਾਂ ਸ਼ੁਰੂ ਹੁੰਦਾ। ਜਦੋਂ ਪਾਂਡਵਾਂ ਦਾ ਰਾਜ ਸਮਾਪਤ ਹੋਇਆ ਫਿਰ ਕਲਯੁੱਗ ਦਾ ਸਮਾਂ ਪ੍ਰਾਰੰਭ ਹੋਇਆ।
ਚਿਰੰਕਾਲ ਬੋਰੋ ਬਿਤ ਗਏ,
ਪਾਂਡਵਾਂ ਦੀ ਜਿਹੜੀ ਅੰਸ਼ ਵੰਸ਼ ਸੀ ਉਹ ਬਹੁਤ ਲੰਮੇ ਸਮੇਂ ਤੱਕ ਰਾਜ ਕਰਦੇ ਰਹੇ, ਏਦਾਂ ਕਾਫੀ ਸਮਾਂ ਬੀਤ ਗਿਆ ਕਲਯੁੱਗ ਦਾ ਵੀ।
ਉਪਨੰਦ ਕੇ ਪੇਛਿਤ ਮਾਲਿਕ,
ਇੱਕ ਰਾਜਾ ਨੰਦ ਹੋਇਆ, ਰਾਜੇ ਨੰਦ ਦੀ ਜਿਹੜੀ ਔਲਾਦ ਸੀ ਉਹ ਹਿੰਦੁਸਤਾਨ ਦੇ ਧਰਤੀ ਦੇ ਉੱਤੇ ਕਾਬਜ ਹੋ ਕੇ ਰਾਜੇ ਬਣੇ।
ਵਧਿਓ ਰਾਜ ਬੋ ਸ਼ਤਰੁਨ ਕਾਲਿਕ,
ਰਾਜੇ ਨੰਦ ਜਿਹੜੇ ਸਨ ਉਹਨਾਂ ਦਾ ਰਾਜ ਭਾਗ ਵਧਿਆ, ਉਹ ਧਰਤੀ ਦੇ ਪਾਲਕ ਬਣ ਗਏ, ਉਹਨਾਂ ਨੇ ਜਿੰਨੀ ਦੁਸ਼ਮਣ ਦੀ ਫੌਜ ਸੀ ਉਹ ਸਾਰੀ ਮਾਰ ਕੇ ਮੁਕਾ ਦਿੱਤੀ।
ਛੀਨ ਲੀਨ ਭੂਪਤ ਸਮੁਦਾਈ,
ਵੱਡੇ ਵੱਡੇ ਰਾਜਿਆਂ ਦੇ ਰਾਜ ਭਾਗ ਜਿਹੜੇ ਸਨ ਉਹ ਰਾਜੇ ਨੰਦ ਨੇ ਖੋਹ ਲਏ, ਵੱਡੇ ਵੱਡੇ ਰਾਜਿਆਂ ਦੇ ਚੱਕਰਵਰਤੀ ਸਮਰਾਟਾਂ ਨੂੰ ਕੈਦ ਕਰ ਲਿਆ, ਉਹਨਾਂ ਨੂੰ ਮਾਰ ਦਿੱਤਾ।
ਫੇਰੀ ਸਭ ਜਗ ਆਪਣ ਦੁਹਾਈ,
ਰਾਜੇ ਨੰਦ ਦੀ ਦੁਹਾਈ ਫਿਰਨ ਲੱਗੀ ਸਾਰੇ ਹਿੰਦੁਸਤਾਨ ਦੀ ਧਰਤੀ ਤੇ, ਉਹ ਅਫਗਾਨਿਸਤਾਨ ਤੱਕ ਹਿੰਦੁਸਤਾਨ ਦੀਆਂ ਹੱਦਾਂ ਲੱਗਦੀਆਂ ਸੀ। ਕਹਿੰਦੇ ਸਾਰੇ ਰਾਜ ਦੇ ਵਿੱਚ ਰਾਜੇ ਨੰਦ ਦੇ ਰਾਜ ਦੀ ਦੁਹਾਈ ਫਿਰਨ ਲੱਗੀ।
ਚਾਰੋ ਵਰਨ ਚਲੀ ਅਨੁਸਾਰੀ,
ਚਾਰੇ ਵਰਨ ਜਿਹੜੇ ਸਨ ਹਿੰਦੁਸਤਾਨ ਦੇ, ਕਿਉਂਕਿ ਉਦੋਂ ਮੁਸਲਮਾਨ ਨਹੀਂ ਸੀ ਆਏ ਹਿੰਦੁਸਤਾਨ ਚ, ਕੱਲੇ ਇਹੀ ਸਨ, ਹਿੰਦੂ ਲੋਕ ਹੀ ਸਨ, ਸਨਾਤਨੀ ਲੋਕ ਸਨ। ਤਾਂ ਕਹਿੰਦੇ ਚਾਰੇ ਵਰਨਾਂ ਦੇ ਜਿਹੜੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਨ, ਇਹ ਸਾਰੇ ਰਾਜੇ ਨੰਦ ਦੇ ਅਧੀਨ ਹੋ ਕੇ ਉਹਦੇ ਅਨੁਸਾਰੀ ਹੋ ਕੇ ਚੱਲਣ ਲੱਗੇ।
ਪਰਸਰਾਮ ਸਮ ਛਤਰੀ ਮਾਰੇ,
ਕਹਿੰਦੇ ਇੱਕ ਵਾਰੀ ਇਹਨੇ ਜਿਵੇਂ ਪਰਸਰਾਮ ਨੇ ਛਤਰੀ ਨਹੀਂ ਸੀ ਮਾਰ ਤੇ ਸਾਰੀ ਧਰਤੀ ਤੋਂ ਇੱਕੀ ਵਾਰੀ ਛਤਰੀ ਸਮਾਪਤ ਕੀਤੇ ਪਰਸ਼ੂਰਾਮ ਜੀ ਨੇ, ਇਸੇ ਤਰ੍ਹਾਂ ਰਾਜੇ ਨੰਦ ਨੇ ਇੱਕ ਵਾਰੀ ਸਾਰੇ ਰਾਜਿਆਂ ਨੂੰ ਖਤਮ ਕਰਕੇ ਆਪਣਾ ਹੀ ਇਕੱਲੇ ਦਾ ਰਾਜ ਸਥਾਪਿਤ ਕਰ ਲਿਆ।
ਡੇਢ ਹਜ਼ਾਰ ਬਰਸ ਤੱਕ ਰਾਜੂ,
ਡੇਢ ਹਜ਼ਾਰ ਸਾਲ ਤੱਕ, ਯਾਨੀ ਕਿ 1500 ਸਾਲ ਰਾਜੇ ਨੰਦ ਦੀ ਔਲਾਦ ਕੋਲ ਰਾਜ ਰਿਹਾ। 1500 ਸਾਲ ਰਾਜੇ ਨੰਦ ਦੇ ਜਿਹੜੇ ਅੱਗੋਂ ਪੁੱਤ ਪੋਤਰੇ ਪੜਪੋਤਰੇ ਉਹੀ ਰਾਜ ਕਰਦੇ ਰਹੇ।
ਕਰਤ ਰਹੀ ਵੱਡ ਭਇਓ ਸਮਾਜੂ,
ਹੁਣ ਜਦੋਂ 1500 ਸਾਲ ਇੱਕੋ ਪਰਿਵਾਰ ਕੋਲ ਬੀਤ ਜਾਣ ਰਾਜ ਕਰਦੇ ਆ, ਕਿੰਨਾ ਰਾਜ ਸਮਾਜ ਹੋਵੇਗਾ ਉਹਨਾਂ ਕੋਲ 1500। ਇੱਥੇ ਤਾਂ ਸਾਲ ਦੋ ਸਾਲ ਕੋਈ ਮੰਤਰੀ ਰਹਿ ਜੇ ਤੇ 8-10 ਪੀੜ੍ਹੀਆਂ ਲਈ ਇਕੱਠਾ ਕਰ ਜਾਂਦਾ। ਜਿਹੜੇ 1500 ਸਾਲ ਰਾਜੇ ਬਣ ਕੇ ਰਹੇ ਉਹਨਾਂ ਨੇ ਕਿੰਨਾ ਕੁਝ ਇਕੱਠਾ ਕੀਤਾ ਹੋਵੇਗਾ। ਕਹਿੰਦੇ 1500 ਸਾਲ ਤੱਕ ਇਹਨਾਂ ਨੇ ਇੰਨਾ ਰਾਜ ਸਮਾਜ ਆਪਣਾ ਵਧਾਇਆ।
ਸੰਗਿਆ ਸਭਨ ਨੰਦ ਕੇ ਰਹੀ,
ਇਹਨਾਂ ਸਾਰੇ ਰਾਜਿਆਂ ਨੂੰ ਜਿਹੜੇ ਤਖ਼ਤ ਤੇ ਬੈਠਦੇ ਸੀ ਉਹਨਾਂ ਨੂੰ ਰਾਜਾ ਨੰਦ ਕਰਕੇ ਹੀ ਕਿਹਾ ਜਾਂਦਾ ਸੀ। ਜਿਵੇਂ ਮੁਗਲਾਂ ਦੇ ਸਮੇਂ ਮੁਗਲ ਰਾਜੇ, ਅੱਗੇ ਤੋਂ ਬਾਬਰ ਤੋਂ ਹਮਾਇੂ ਤੋਂ ਅਕਬਰ ਤੋਂ ਇੱਦਾਂ ਚੱਲਦੇ ਰਹੇ, ਇਸੇ ਤਰ੍ਹਾਂ ਇਹਨਾਂ ਦੇ ਰਾਜੇ ਨੰਦ ਹੀ ਚੱਲਦੇ ਸੀ, ਵੀ ਨੰਦਾਂ ਦਾ ਰਾਜ ਹੈ ਤੋਂ ਵੱਡਾ ਇਹਨਾਂ ਦਾ ਰਾਜਾ ਨੰਦ ਹੋਇਆ। ਉਹਦੇ ਵਿੱਚੋਂ ਫਿਰ ਅੱਗੇ ਜਿਹੜੇ ਤਖ਼ਤ ਤੇ ਬੈਠਦੇ ਉਹ ਵੀ ਨੰਦ ਹੀ ਸਦੀਂਦੇ ਸਨ।
ਇੱਕ ਵਿਸਾਲ ਵਧਿਓ ਤਿੰਨ ਮਹੀ,
ਕਹਿੰਦੇ ਇੱਕ ਰਾਜਾ ਇਹਨਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਵਧਿਆ।
ਜੇ ਮਹੀਪ ਤਿੰਨ ਦੇਸ਼ ਨਿਕਾਰੇ,
ਉਹਨੇ ਜਿੰਨੇ ਵੱਡੇ ਵੱਡੇ ਰਾਜੇ ਸੀ ਸਾਰੇ ਦੇਸ਼ ਚੋਂ ਕੱਢਤੇ। ਕਹਿੰਦਾ ਜੇ ਇੱਥੇ ਰਹਿਣਾ ਤੇ ਭੀਖ ਮੰਗ ਕੇ ਰਹਿ ਸਕਦੇ ਹੋ, ਰਾਜੇ ਬਣ ਕੇ ਨਹੀਂ, ਰਾਜਾ ਮੈਂ ਹੀ ਇਕੱਲਾ ਆ ਇੱਥੇ। ਤੇ ਉਹਨੇ ਵੱਡੇ ਵੱਡੇ ਜਿਹੜੇ ਰਾਜੇ ਸੀ ਉਹ ਦੇਸ਼ ਚੋਂ ਨਿਦੇਸ਼ ਨਿਕਾਲਾ ਕਰਕੇ ਕੱਢ ਦਿੱਤੇ।
ਤਿੰਨ ਤੇਰੇ ਦੇ ਤਰਾਸ ਇਮਤਾਰੇ,
ਇਹ ਜਿਹੜਾ ਰਾਜਾ ਆਨੰਦ ਸੀ ਇਹ ਉਹਨਾਂ ਰਾਜਿਆਂ ਤੋਂ ਡਰਦਾ ਸੀ, ਜਿਹੜੇ ਹੋਰ ਹਿੰਦੁਸਤਾਨ ਦੇ ਲੋਕ ਸੀ ਉਹਨਾਂ ਤੋਂ ਇਹ ਭੈ ਭੀਤ ਹੁੰਦਾ ਸੀ। ਡਰ ਕੀ ਸੀ ਇਹਦੇ ਮਨ ਚੋਂ ਦੱਸਦੇ ਹਨ।
ਵਿਪਰਨ ਤੇ ਬਰਨੀ ਕਰਵਾਏ,
ਇਹਨੂੰ ਇਹ ਡਰ ਸੀ ਵੀ ਇਹ ਜਿਹੜੇ ਰਾਜੇ ਨੇ ਬ੍ਰਾਹਮਣਾਂ ਕੋਲੋਂ ਯੱਗ ਕਰਾਉਣਗੇ, ਮੰਤਰ ਸ਼ਕਤੀ ਦੇ ਨਾਲ ਮੰਤਰ ਆਵਾਹਨ ਕਰਾਣਗੇ ਤੇ ਜਪ ਤਪ ਕਰਾਣਗੇ, ਤੇ ਮੰਤਰ ਸ਼ਕਤੀ ਜਿਹੜੀ ਆ ਉਹ ਬੜੀ ਬਲਵਾਨ ਹੁੰਦੀ ਹੈ, ਤੋ ਮੰਤਰ ਪੜ੍ਹ ਕੇ ਇਹ ਕੁਝ ਦਾ ਕੁਝ ਕਰਾ ਸਕਦੇ ਹਨ।
ਮੇਰੋ ਰਾਜ ਦਹੀਂ ਬਿਨਸਾਏ,
ਇਹ ਮੇਰਾ ਰਾਜ ਵੀ ਵਿਨਾਸ਼ ਕਰ ਸਕਦੇ ਆ, ਕਿਉਂਕਿ ਜਦੋਂ ਰਾਜੇ ਕੱਢਤੇ ਇਹਨੂੰ ਡਰ ਸੀ ਵੀ ਇਹਨਾਂ ਰਾਜਿਆਂ ਨੂੰ ਜਿਹਨਾਂ ਨੂੰ ਕੱਢ ਦਿੱਤਾ ਇਹ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਕੋਲੋਂ ਯੱਗ ਨਾ ਕਰਾਉਣ। ਜਦੋਂ ਯੱਗ ਕਰਨ ਵਾਸਤੇ ਉਹ ਮੰਤਰ ਪੜ੍ਹਨਗੇ ਬ੍ਰਾਹਮਣ, ਉਹਨਾਂ ਮੰਤਰਾਂ ਦੀ ਸ਼ਕਤੀ ਨਾਲ ਕਿਤੇ ਮੇਰਾ ਰਾਜ ਨਾ ਖੋਹ ਲੈਣ, ਮੇਰਾ ਰਾਜ ਇਹ ਖੋਹ ਕੇ ਆਪਣੇ ਅਧੀਨ ਨਾ ਕਰ ਲੈਣ। ਇੱਦਾਂ ਰਾਜੇ ਨੰਦ ਨੂੰ ਇਹ ਡਰ ਸੀ, ਬ੍ਰਾਹਮਣਾਂ ਤੋਂ ਡਰ ਸੀ ਵੀ ਇਹ ਸਾਬਤ ਸੂਰਤ ਨੇ, ਇਹ ਮੰਤਰ ਸ਼ਕਤੀ ਇਹਨਾਂ ਨੂੰ ਆਉਂਦੀ ਹੈ, ਮੰਤਰ ਤੰਤਰਾਂ ਦੀ ਵਿਧੀ ਇਹਨਾਂ ਨੂੰ ਆਉਂਦੀ ਹੈ, ਇਹ ਮੰਤਰ ਪੜ੍ਹ ਕੇ ਕਿਤੇ ਮੇਰਾ ਰਾਜ ਸਮਾਪਤ ਨਾ ਕਰ ਦੇਣ।
ਦੁਰ ਦੁਰ ਮੰਤਰ ਜਾਪ ਦਿਜ ਕਰੇ,
ਇਹ ਬ੍ਰਾਹਮਣ ਲੁਕ ਲੁਕ ਕੇ ਮੰਤਰਾਂ ਦਾ ਜਾਪ ਜਪਦੇ ਨੇ, ਲੁਕ ਛਿਪ ਕੇ ਮੰਤਰਾਂ ਦਾ ਜਾਪ ਜਪ ਜਪ ਕੇ ਬਲੀ ਹੋ ਜਾਣਗੇ, ਤਾਕਤਵਰ ਹੋ ਜਾਣਗੇ, ਇਹ ਤਾਕਤਵਰ ਹੋ ਗਏ ਤਾਂ ਮੇਰਾ ਰਾਜ ਖੋਹ ਲੈਣਗੇ।
ਮੋਤੇ ਰਾਜ ਤੇਜ ਸਭ ਹਰੇ,
ਇਹ ਮੇਰੇ ਤੋਂ ਸਾਰਾ ਮੇਰਾ ਰਾਜ ਭਾਗ ਤੇਜ ਹਰ ਲੈਣਗੇ।
ਕਰੇ ਇਕੱਤਰ ਸਚਿਵ ਨਿਜ ਸਾਰੇ,
ਇਸ ਡਰ ਕਰਕੇ ਇਹਨੇ ਮੀਟਿੰਗ ਸੱਦੀ, ਜਿੰਨੇ ਇਹਦੇ ਮੰਤਰੀ ਸੀ, ਅਹਿਲਕਾਰ ਸੀ, ਵਜ਼ੀਰ ਸਨ, ਉਹ ਸਾਰੇ ਰਾਜੇ ਨੰਦ ਨੇ ਸੱਦ ਲਏ।
ਆਪਣੋ ਤਰਾਸ ਸੁਣਾਈ ਉਚਾਰੇ,
ਉਹਨਾਂ ਨੂੰ ਇਹਨੇ ਆਪਣਾ ਡਰ ਦੱਸਿਆ ਕਿ ਮੇਰੇ ਮਨ 'ਚ ਡਰ ਹੈ ਕਿ ਕਿਤੇ ਜਿਹੜੇ ਬ੍ਰਾਹਮਣ ਨੇ ਇਹ ਮੰਤਰ ਲੁਕ ਲੁਕ ਕੇ ਪੜ੍ਹਦੇ ਆ ਅਤੇ ਮੰਤਰ ਸ਼ਕਤੀ ਨਾਲ ਮੇਰਾ ਰਾਜ ਹੀ ਨਾ ਖੋਹ ਲੈਣ, ਮੇਰਾ ਤੇਜ ਹੀ ਨਾਸ਼ ਨਾ ਕਰ ਦੇਣ, ਮੰਤਰਾਂ ਦੀ ਸ਼ਕਤੀ ਬੜੀ ਹੁੰਦੀ ਹੈ, ਮੈਨੂੰ ਇਸ ਗੱਲ ਦਾ ਡਰ ਹੈ ਅਤੇ ਇਹ ਡਰ ਮੇਰਾ ਕਿਵੇਂ ਦੂਰ ਹੋ ਸਕਦਾ। ਇਦਾਂ ਰਾਜੇ ਨੰਦ ਨੇ ਆਪਣੇ ਵਜ਼ੀਰਾਂ ਨਾਲ ਮੰਤਰੀਆਂ ਨਾਲ ਗੱਲ ਕੀਤੀ।
ਮਿਲ ਸਭ ਹਿੰਨ ਮਸਲਤ ਮਤ ਤਾਰੀ,
ਉਹਨਾਂ ਸਾਰਿਆਂ ਨੇ ਮਿਲ ਕੇ ਫਿਰ ਮਸਲਤ ਕੀਤੀ, ਸਲਾਹ ਕਰਕੇ ਇਹ ਮਤ ਕੀਤੀ।
ਮੰਤਰ ਸਿੱਧ ਨੇ ਹੋਏ ਵਿਚਾਰੀ,
ਕਹਿੰਦੇ ਫਿਰ ਆਪਾਂ ਕੋਈ ਏਦਾਂ ਦਾ ਕੰਮ ਕਰੀਏ ਵੀ ਬ੍ਰਾਹਮਣ ਮੰਤਰ ਪੜਨ ਤੇ ਉਹਨਾਂ ਨੂੰ ਮੰਤਰ ਫੁਰੇ ਹੀ ਨਾ, ਕੋਈ ਏਦਾਂ ਦਾ ਸਾਧਨ ਅਪਣਾਈਏ ਵੀ ਜੇ ਉਹ ਮੰਤਰ ਪੜਨ ਤੋਂ ਤਾਂ ਆਪਾਂ ਰੋਕ ਨਹੀਂ ਸਕਦੇ ਉਹਨਾਂ ਨੂੰ, ਹਾਂ ਕੋਈ ਏਦਾਂ ਦਾ ਤਰੀਕਾ ਅਪਣਾਈਏ ਵੀ ਉਹ ਮੰਤਰ ਪੜਨ ਪਰ ਮੰਤਰ ਦੀ ਸ਼ਕਤੀ ਕੰਮ ਹੀ ਨਾ ਕਰੇ, ਮੰਤਰ ਉਹਨਾਂ ਨੂੰ ਫੁਰੇ ਹੀ ਨਾ। ਹਾਂਜੀ,
ਦਿਜਬਰ ਵਿਦਿਆ ਜਿਤ ਪ੍ਰਵੀਨਾ,
ਜਿੰਨੇ ਬ੍ਰਾਹਮਣ ਨੇ ਚੰਗੇ ਚੰਗੇ ਵਿਦਿਆਵਾਨ ਹਨ, ਪ੍ਰਵੀਨ ਹਨ,
ਸਭ ਕੋ ਕੀਜੇ ਕੇਸ ਬਹੀਨਾ,
ਕਹਿੰਦੇ ਏਦਾਂ ਕਰੀਏ ਕਿ ਉਹਨਾਂ ਸਾਰਿਆਂ ਦੇ ਸਿਰ ਮੂੰਹ ਮੁੰਨ ਦਈਏ, ਕੇਸ ਕੱਟ ਦਈਏ ਜਿੰਨੇ ਬ੍ਰਾਹਮਣ ਨੇ, ਕਿਉਂਕਿ ਜਦੋਂ ਕੇਸ ਕੱਟ ਦਿਆਂਗੇ ਫਿਰ ਉਹਨਾਂ ਨੂੰ ਮੰਤਰ ਨਹੀਂ ਫੁਰਨ ਲੱਗਾ। ਕਲਗੀਧਰ ਜੀ ਦੀ ਅੰਮ੍ਰਿਤ ਬਾਣੀ ਆ ਸ਼੍ਰੀ ਦਸਮ ਗ੍ਰੰਥ ਸਾਹਿਬ, ਇਸੇ ਕਰਕੇ ਕਈਆਂ ਨੂੰ ਚੁੱਭਦੀ ਹੈ ਕਿਉਂਕਿ ਸਤਿਗੁਰੂ ਜੀ ਕੇਸ ਰੱਖਣ ਨੂੰ ਹੁਕਮ ਕਰਦੇ ਦਸਮ ਗ੍ਰੰਥ ਸਾਹਿਬ ਦੀ ਬਾਣੀ। ਸਤਿਗੁਰੂ ਜੀ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਚ ਹੁਕਮ ਕਰਦੇ ਕਿ ਮੇਰਾ ਸਿੱਖ ਗਾਤਰੇ ਕਿਰਪਾਨ ਪਾਵੇ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਦਸਮ ਗ੍ਰੰਥ ਸਾਹਿਬ 'ਚ ਮਹਾਰਾਜ ਜੀ ਬਚਨ ਕਰਦੇ ਆ ਕੇਸਾ ਹੀਣ ਨਾ ਮੰਤਰ ਫੁਰੈ, ਤਾਂ ਤਾਂ ਕਈਆਂ ਨੂੰ ਇਹ ਚੰਗਾ ਨਹੀਂ ਲੱਗਦਾ ਦਸਮ ਗ੍ਰੰਥ ਸਾਹਿਬ 'ਤੇ, ਕਿੰਤੂ ਪਰੰਤੂ ਕਰਦੇ ਆ। ਇਹ ਸਾਰੇ ਉਹ ਲੋਕ ਨੇ ਕਲਯੁੱਗ ਦੇ ਏਜੰਟ ਜਿਹੜੇ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਕਿੰਤੂ ਕਰਦੇ ਆ, ਜਿਹੜੇ ਨਹੀਂ ਚਾਹੁੰਦੇ ਵੀ ਸਿੱਖ ਜਿਹੜੇ ਨੇ ਸਾਫ ਸੂਰਤ ਹੋ ਕੇ ਤਿਆਰ ਬਰ ਤਿਆਰ ਹੋ ਕੇ ਇਹਨਾਂ ਦਾ ਤਪ ਤੇਜ ਵਧੇ। ਤੋ ਇਸ ਕਰਕੇ ਇੱਦਾਂ ਦੀਆਂ ਵਾਦੀਆਂ ਸੰਸਾਰ ਵਿੱਚ ਚੱਲਦੀਆਂ ਰਹਿਣ, ਇਹ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਕਿੰਤੂ ਪਰੰਤੂ ਕਰਦੇ, ਸਿੱਖਾਂ ਦੇ ਭੇਸ ਵਿੱਚ ਛੁਪੇ ਹੋਏ। ਤੋ ਕਲਗੀਧਰ ਨੇ ਦਸਮ ਗ੍ਰੰਥ ਸਾਹਿਬ 'ਚ ਬਚਨ ਲਿਖੇ ਆ ਵੀ ਕੇਸਾ ਹੀਣ ਨਾ ਮੰਤਰ ਫੁਰੈ, ਵੀ ਜਿਹੜਾ ਕੇਸ ਕਟਾ ਦਿੰਦਾ ਉਹਨੂੰ ਮੰਤਰ ਸ਼ਕਤੀ ਨਹੀਂ ਫੁਰਦੀ। ਇੱਥੇ ਵੀ ਬਚਨ ਆ ਰਹੇ ਨੇ ਕਿ ਉਹਨਾਂ ਮੰਤਰੀਆਂ ਨੇ ਸਲਾਹ ਦਿੱਤੀ ਰਾਜੇ ਨੰਦ ਨੂੰ ਵੀ ਜੇ ਆਪਾਂ ਇਹਨਾਂ ਬਾਹਮਣਾਂ ਨੂੰ ਇਕੱਠੇ ਕਰਕੇ ਅਤੇ ਇਹਨਾਂ ਦੇ ਸਿਰ ਮੂੰਹ ਮੁੰਨ ਦਈਏ, ਕੇਸ ਕਤਲ ਕਰ ਦਈਏ, ਇਹਨਾਂ ਦੇ ਕੱਟ ਦਈਏ, ਅਤੇ ਫਿਰ ਇਹਨਾਂ ਨੂੰ ਮੰਤਰ ਦੀ ਸ਼ਕਤੀ ਨਹੀਂ ਫੁਰੇਗੀ, ਫਿਰ ਇਹਨਾਂ ਦੇ ਮੰਤਰਾਂ ਦੀ ਤਾਕਤ ਨਹੀਂ ਚੱਲੇਗੀ।
ਸ਼ੂਦਰ ਛਾਪ ਆਪਣੀ ਦਿਓ ਲਾਏ,
ਇਹਨਾਂ ਸਾਰਿਆਂ ਦੇ ਸਿਰ 'ਤੇ ਆਪਣੀ ਛਾਪ ਲਾ ਦੇ, ਵੀ ਛਾਪ ਲਾਉਣ ਦਾ ਮਤਲਬ ਹੈ ਸਿਰ ਮੂੰਹ ਮੁੰਨ ਦੇ, ਜਦੋਂ ਇਹਨਾਂ ਦੇ ਸਿਰ ਮੂੰਹ ਮੁੰਨੇਗਾ ਤੇਰੀ ਛਾਪ ਇਹਨਾਂ 'ਤੇ ਲੱਗ ਜਾਏਗੀ, ਤੇਰੀ ਮੋਹਰ ਇਹਨਾਂ 'ਤੇ ਲੱਗ ਜਾਏਗੀ ਵੀ ਰਾਜੇ ਨੰਦ ਨੇ ਇਹਨਾਂ ਦੇ ਕੇਸ ਕੱਟੇ ਹਨ।
ਮੁੰਡੇ ਸੀਸ ਮੰਤਰ ਨਿਫਲਾਏ,
ਜਦੋਂ ਇਹਨਾਂ ਦੇ ਸਿਰ ਮੁੰਨੇ ਜਾਣਗੇ, ਕੇਸ ਕੱਟੇ ਜਾਣਗੇ, ਇਹਨਾਂ ਦੇ ਮੰਤਰ ਨਿਸ਼ਫਲ ਜਾਣਗੇ, ਇਹਨਾਂ ਦੀ ਮੰਤਰ ਸ਼ਕਤੀ ਕੰਮ ਨਹੀਂ ਕਰੇਗੀ।
ਵਰਨੀ ਸਿੱਧ ਨਾ ਕਿਸ ਕੀ ਹੋਏ,
ਕਿਸੇ ਦੀ ਵਰਨੀ ਸਿੱਧ ਨਹੀਂ ਹੋਣ ਲੱਗੀ। ਵਰਨੀ ਦਾ ਮਤਲਬ ਹੁੰਦਾ ਵੀ ਜਿਹੜੇ ਮੰਤਰਾਂ ਨੂੰ ਕੋਈ ਵਿਧੀ ਵਿਧਾਨ ਦੇ ਨਾਲ ਪੜ੍ਹਦੇ ਆ, ਫਿਰ ਇਹਨਾਂ ਦੀ ਵਰਨੀ ਕੋਈ ਸਿੱਧ ਨਹੀਂ ਹੋਵੇਗੀ, ਕੋਈ ਮੰਤਰ ਇਹਨਾਂ ਦੀ ਕਲਾ ਨਹੀਂ ਵਰਤਾਏਗਾ।
ਅਨੇਕ ਉਪਾਏ ਕਰੇ ਜੇ ਕੋਈ,
ਇਹ ਜਿੰਨੇ ਮਰਜ਼ੀ ਅਨੇਕਾਂ ਤਰ੍ਹਾਂ ਦੇ ਉਪਾਅ ਕਰੀ ਜਾਣ, ਕੋਈ ਉਪਾਅ ਇਹਨਾਂ ਦਾ ਕਾਰਗਰ ਨਹੀਂ ਹੋਵੇਗਾ।
ਸੁਨ ਮੈਂ ਪਤ ਕੇ ਮਨ ਮੈਂ ਪਾਈ,
ਜਦੋਂ ਰਾਜੇ ਨੰਦ ਨੇ ਗੱਲ ਸੁਣੀ ਵਜ਼ੀਰਾਂ ਨੂੰ, ਇਹਨੇ ਬਕਾਇਦਾ ਬੜੀ ਸ਼ਲਾਘਾ ਕੀਤੀ, ਕਹਿੰਦਾ ਇਹ ਤਾਂ ਬਚਨ ਹੀ, ਇਹ ਤਾਂ ਗੱਲ ਹੀ ਤੁਸੀਂ ਬੜੇ ਕਮਾਲ ਦੀ ਕਹੀ ਹੈ, ਇਹ ਤਾਂ ਬਹੁਤ ਵਧੀਆ ਤੁਸੀਂ ਸੁਝਾਅ ਦਿੱਤਾ। ਇਹਨੇ ਉਸੇ ਵੇਲੇ ਮੰਤਰੀਆਂ ਦੀ ਗੱਲ ਮੰਨ ਲਈ।
ਜੈ ਕਹਿਤੇ ਦੀ ਜੇ ਲੀਏ ਬੁਲਾਈ,
ਇਹਨੇ ਬ੍ਰਾਹਮਣ ਸੱਦ ਲਏ। ਹੁਣ ਬ੍ਰਾਹਮਣਾਂ ਨੂੰ ਕੀ ਪਤਾ ਸੀ ਕਿਉਂ ਸੱਦਿਆ ਜਾ ਰਿਹਾ, ਜਿੰਨੇ ਬ੍ਰਾਹਮਣ ਸੀ ਤਕਰੀਬਨ, ਕਹਿੰਦੇ ਕੋਈ ਬ੍ਰਾਹਮਣ ਆਪਣੇ ਘਰ ਨਾ ਰਵੇ ਮੇਰੇ ਦੇਸ਼ ਵਿੱਚ, ਸਾਰੇ ਬ੍ਰਾਹਮਣ ਇਕੱਠੇ ਹੋ ਕੇ ਆ ਜਾਣ।
ਨਿਜ ਬਲ ਕਰ ਕੇ ਸਿਰ ਮੁੰਡਵਾਏ,
ਜਦੋਂ ਸੱਦ ਲਏ, ਸੱਦ ਕੇ ਉਸੇ ਵੇਲੇ ਨੇ ਹੁਕਮ ਕੀਤਾ ਸਿਪਾਹੀਆਂ ਨੂੰ, ਮੁੰਨ ਦਿਓ ਇਹਨਾਂ ਦੇ ਸਾਰਿਆਂ ਦੇ ਸਿਰ ਮੂੰਹ, ਵੱਡਿਆਂ ਵੱਡਿਆਂ ਦਾੜਿਆਂ ਵਾਲੇ, ਕੇਸਾਂ ਵਾਲੇ, ਜੂੜਿਆਂ ਵਾਲੇ ਬ੍ਰਾਹਮਣ ਸੀ। ਰਾਜੇ ਨੰਦ ਨੇ ਜਦੋਂ ਹੁਕਮ ਕੀਤਾ, ਸਿਪਾਹੀ ਉਸੇ ਵੇਲੇ ਲੱਗ ਗਏ, ਇਹਨਾਂ ਦੇ ਕੇਸ ਮੁੰਨ ਦਿੱਤੇ, ਦਾੜੇ ਮੁੰਨ ਦਿੱਤੇ, ਇੱਦਾਂ ਕਹਿੰਦੇ ਸਾਰਿਆਂ ਦੇ ਸਿਰ ਮੂੰਹ ਮੁੰਨ ਕੇ ਰੁੰਡ ਮੁੰਡ ਕਰ ਦਿੱਤੇ ਬ੍ਰਾਹਮਣ।
ਸ਼ਮਸ ਸਮੇਤ ਕੇਸ਼ ਬਿਨ ਸਾਏ,
ਸ਼ਮਸ਼ ਕਹਿੰਦੇ ਆ ਦਾੜੇ ਨੂੰ, ਦਾੜੇ ਦੇ ਸਮੇਤ ਇਹਨਾਂ ਦੇ ਸਿਰ ਦੇ ਕੇਸ ਮੁਨਵਾ ਦਿੱਤੇ ਰਾਜੇ ਨੰਦ ਨੇ।
ਕਵੀਆਂ ਤੇ ਸ਼ਲੋਕ ਬਨਵਾਏ,
ਜਦੋਂ ਬ੍ਰਾਹਮਣਾਂ ਦੇ ਸਿਰ ਮੂੰਹ ਮੁੰਨ ਦਿੱਤੇ, ਬ੍ਰਾਹਮਣ ਬੜੇ ਸ਼ਰਮਿੰਦਾ ਹੋਏ ਵੀ ਸਾਡਾ ਤਾਂ ਮਰਨ ਹੋ ਗਿਆ, ਅਸੀਂ ਕਿੱਧਰ ਜਾਈਏ। ਫਿਰ ਰਾਜੇ ਨੰਦ ਨੇ ਉਹਨਾਂ ਨੂੰ ਕਿਹਾ ਵੀ ਇੱਦਾਂ ਕਰੋ ਵੀ 10-20 ਸਾਲ ਥੋੜ੍ਹਾ ਜਿਹਾ ਲੋਕ ਗੱਲ ਚੇਤੇ ਰੱਖਦੇ ਹੁੰਦੇ ਆ ਵੀ ਤੁਸੀਂ ਨਾ ਕੋਈ ਛੰਦ ਬਣਾਓ, ਸ਼ਰੁਤੀਆਂ ਬਣਾਓ, ਵੇਦਾਂ 'ਚ ਲਿਖੋ, ਜਿਹਨੂੰ ਕਹਿੰਦੇ ਨੇ ਵੀ ਅਖੇਪਕਾਰੀ ਬਿਰਤੀ ਨਾਲ ਰਲਗੜ ਕਰਨੀ, ਵੀ ਤੁਸੀਂ ਜਿਹੜੇ ਤੁਹਾਡੇ ਧਰਮ ਗ੍ਰੰਥ ਨੇ ਉਹਨਾਂ 'ਚ ਰਲਗੜ ਕਰੋ, ਆਪਣੇ ਕੋਲੋਂ ਸੰਸਕ੍ਰਿਤ ਦੇ ਸਲੋਕ ਬਣਾ ਕੇ ਲਿਖੋ ਵੀ ਕੇਸ ਕੱਟਣੇ ਜਿਹੜੇ ਨੇ ਧਰਮ ਦੀ ਮਰਿਆਦਾ। ਅਤੇ 10-20-30 ਸਾਲਾਂ ਤਾਈਂ ਜਿਵੇਂ ਜਿਵੇਂ ਅੱਗੇ ਦਾ ਪ੍ਰਚਾਰ ਹੋਵੇਗਾ ਲੋਕ ਇਸ ਗੱਲ ਨੂੰ ਧਰਮ ਮੰਨਣ ਲੱਗ ਪੈਣਗੇ ਔਰ ਸਾਰੇ ਕੇਸ ਕਟਾਉਣੇ ਵਿਧੀ ਵਿਧਾਨ ਸਮਝਣ ਲੱਗ ਪੈਣਗੇ ਵੀ ਇਹ ਤਾਂ ਧਰਮ ਕਹਿ ਰਿਹਾ ਵੀ ਸਿਰ ਮਨਾਉਣਾ ਚਾਹੀਦਾ। ਰਾਜੇ ਨੰਦ ਨੇ ਜਿਹੜੀ ਸਜ਼ਾ ਦਿੱਤੀ ਇਹਨਾਂ ਨੇ ਉਹਨੂੰ ਧਰਮ ਦਾ ਰੂਪ ਦੇ ਦਿੱਤਾ। ਕਲਗੀਧਰ ਜੀ ਦੱਸ ਰਹੇ ਕਿ ਉਹ ਰਾਜੇ ਨੰਦ ਨੇ ਫਿਰ ਸਲੋਕ ਬਣਵਾਏ ਇਹਨਾਂ ਕੋਲੋਂ, ਸ਼ਰੁਤੀਆਂ ਤਿਆਰ ਕਰਵਾਈਆਂ, ਉਹ ਫਿਰ ਧਰਮ ਗ੍ਰੰਥਾਂ ਦੇ ਵਿੱਚ ਰਲਗੜ ਕਰਵਾਈ।
ਬੋ ਗ੍ਰੰਥਨ ਮੈਂ ਦਈ ਲਿਖਾਈ।
ਹੁਣ ਹਜ਼ਾਰਾਂ ਬ੍ਰਾਹਮਣ ਸੀ ਜਿਹੜੇ ਮੁਖੀ ਸੀ ਉਸ ਵੇਲੇ ਸਾਰੇ ਹਿੰਦੁਸਤਾਨ ਦੇ ਹਿੰਦੂਆਂ ਦੇ, ਉਹਨਾਂ ਕੋਲੋਂ ਸਾਰੇ ਧਰਮ ਗ੍ਰੰਥ ਸਨ। ਉਹਨਾਂ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਉਹ ਸ਼ਰੁਤੀਆਂ ਐਡ ਕਰ ਦਿੱਤੀਆਂ ਜਿਹਨਾਂ 'ਚ ਕੇਸ ਕੱਟਣਾ ਲਿਖਿਆ ਹੋਇਆ ਸੀ।
ਸਭ ਜਗ ਮੁੰਡਤ ਭਈ ਬਿਪਰ ਜਬ।
ਇੱਦਾਂ ਜਦੋਂ ਸਾਰੇ ਬ੍ਰਾਹਮਣ ਮੁੰਡਤ ਹੋ ਗਏ, ਉਹਨਾਂ ਨੇ ਅੱਗੇ ਇਹਦਾ ਧਰਮ ਬਣਾ ਦਿੱਤਾ, ਧਰਮ ਸਥਾਪਨ ਕਰ ਦਿੱਤਾ ਵੀ ਹਿੰਦੂ ਉਹੀ ਬਣੇਗਾ ਜਿਹੜਾ ਮੁੰਡਨ ਕਰਾਏਗਾ। ਉੱਥੋਂ ਫਿਰ ਇਹਨਾਂ ਨੇ ਮੁੰਡਨ ਦੀ ਮਰਿਆਦਾ ਜਿਹੜੀ ਆ ਆਪਣੇ ਵਿੱਚ ਚਲਾਈ ਹੈ। ਪਹਿਲਾਂ ਇਹਨਾਂ ਦੇ ਪੁਰਖਿਆਂ ਵਿੱਚ ਐਸੀ ਰੀਤ ਨਹੀਂ ਸੀ। ਜਿਹੜੀ ਸਜ਼ਾ ਸੀ ਰਾਜੇ ਨੰਦ ਵੱਲੋਂ ਇਹਨਾਂ ਨੂੰ ਇਹਨਾਂ ਦਾ ਜਪ ਤਪ ਨਾਸ਼ ਕਰਨ ਦੀ, ਉਹਨੂੰ ਇਹਨਾਂ ਨੇ ਧਰਮ ਬਣਾ ਕੇ ਪੇਸ਼ ਕੀਤਾ।
ਇਹ ਪੀ ਧਰਮ ਬਖਾਨਤ ਪੇ ਤਬ।
ਇਹਨਾਂ ਨੇ ਇਹਨੂੰ ਧਰਮ ਬਣਾ ਕੇ ਦੱਸਣਾ ਸ਼ੁਰੂ ਕਰ ਦਿੱਤਾ।
ਪਠੇ ਸ਼ਲੋਕ ਸੁਨਾਵਨ ਕਰੇ।
ਜੇ ਕੋਈ ਇਹਨਾਂ ਤੇ ਕਿੰਤੂ ਕਰਦਾ ਵੀ ਤੁਸੀਂ ਸਿਰ ਮੂੰਹ ਕਿਉਂ ਮਨਾਏ ਹੈ, ਤੇ ਬਾਹਮਣਾਂ ਨੂੰ ਉਹਨਾਂ ਨੂੰ ਜਵਾਬ ਦੇਣਾ, ਉਹ ਸ਼ਲੋਕ ਪੜ੍ਹ ਕੇ ਕਹਿੰਦੇ ਆ ਵੇਖੋ ਜੀ ਫਲਾਣੇ ਵੇਦ ਵਿੱਚ ਫਲਾਣੀ ਸ਼ਰੁਤੀ ਵਿੱਚ ਆ ਸਲੋਕ ਲਿਖਿਆ ਕੇਸ ਕਟਾਉਣ ਦੇ ਸੰਬੰਧ 'ਚ। ਉਹ ਉਹਨਾਂ ਨੂੰ ਲੋਕਾਂ ਨੂੰ ਸੁਣਾ ਦੇਣੇ, ਲੋਕਾਂ ਨੇ ਕਹਿਣਾ ਵੀ ਜੇ ਬ੍ਰਾਹਮਣ ਸਾਡੇ ਗੁਰੂ ਨੇ ਜੇ ਇਹ ਗੱਲ ਕਹਿੰਦੇ ਆ ਤਾਂ ਸਹੀ ਕਹਿੰਦੇ ਹੋਣਗੇ। ਉਹ ਬ੍ਰਾਹਮਣਾਂ 'ਤੇ ਨਿਸ਼ਚਾ ਕਰਦੇ ਸੀ, ਬ੍ਰਾਹਮਣ ਗੁਰੂ ਹੈ ਜਗਤ ਕਾ, ਇਹ ਲੋਕਾਂ ਦੇ ਗੁਰੂ ਬਣੇ ਹੋਏ ਸੀ। ਕਹਿੰਦੇ ਜੇ ਬ੍ਰਾਹਮਣ ਇਹ ਗੱਲ ਕਹਿ ਰਹੇ ਨੇ ਸੱਚ ਹੀ ਕਹਿੰਦੇ ਹੋਣਗੇ ਵੀ ਜੇ ਧਰਮ ਗ੍ਰੰਥਾਂ 'ਚ ਸਲੋਕ ਲਿਖੇ ਹੈ, ਕਿਉਂਕਿ ਬ੍ਰਾਹਮਣ ਹੀ ਪੜ੍ਹਦੇ ਸੀ, ਹੋਰ ਨੂੰ ਕਿਸੇ ਨੂੰ ਪੜ੍ਹਨ ਨਹੀਂ ਸਨ ਦਿੰਦੇ। ਉਹਦੇ 'ਚ ਸਲੋਕ ਪੜ੍ਹ ਕੇ ਜਿਹਨੇ ਆਪਣੇ ਹੀ ਬਣਾਏ ਹੋਏ ਉਹ ਲੋਕਾਂ ਨੂੰ ਪੜ੍ਹ ਕੇ ਸੁਣਾ ਦਿੰਦੇ ਸਨ।
ਛੱਤਰੀ ਬੈਸ਼ਨ ਕੇ ਕੱਚ ਹਰੇ।
ਔਰ ਫਿਰ ਇਹਨਾਂ ਨੇ ਖੱਤਰੀਆਂ ਦੇ, ਫਿਰ ਵੈਸ਼ਾਂ ਦੇ, ਸ਼ੂਦਰਾਂ ਦੇ, ਸਾਰਿਆਂ ਦੇ ਕੇਸ ਕੱਟਣ ਦੀ ਰਵਾਇਤ ਚਲਾ ਦਿੱਤੀ। ਫਿਰ ਛੱਤਰੀਆਂ ਦੇ ਕੇਸ ਕੱਟੇ, ਫਿਰ ਵੈਸ਼ਾਂ ਦੇ, ਫਿਰ ਸ਼ੂਦਰਾਂ ਦੇ, ਸਾਰਿਆਂ ਦੇ ਕੇਸ ਕੱਟਣ ਦੀ ਰਵਾਇਤ ਇਹਨਾਂ ਬ੍ਰਾਹਮਣਾਂ ਨੇ ਚਲਾਈ।
ਸਕਲ ਲੋਕ ਹੈ ਪਸ਼ੂ ਸਮਾਨੇ।
ਮਹਾਰਾਜ ਜੀ ਕਹਿੰਦੇ ਇਹ ਸਾਰੇ ਲੋਕ ਪਸ਼ੂਆਂ ਦੇ ਸਮਾਨ ਹਨ।
ਬਿਪਰ ਚੁਗਾਵਨ ਹਾਰ ਮਹਾਨੇ।
ਜਿਹੜੇ ਬ੍ਰਾਹਮਣ ਸੀ ਉਹਨਾਂ ਪਸ਼ੂਆਂ ਨੂੰ ਚਰਾਉਣ ਵਾਲੇ ਚਰਵਾਏ ਸੀ, ਉਹਨਾਂ ਨੇ ਜਿਵੇਂ ਤੋਰਿਆ ਪਸ਼ੂਆਂ ਨੂੰ ਉਦਾਂ ਇਹ ਪਸ਼ੂ ਤੁਰ ਪਏ ਬ੍ਰਾਹਮਣਾਂ ਦੇ ਆਖੇ ਲੱਗ ਕੇ। ਲੋਕ ਪਸ਼ੂ ਸਨ, ਬ੍ਰਾਹਮਣ ਚਰਵਾਏ ਸੀ ਚਰਾਵਣ ਵਾਲੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਚਰਾਇਆ। ਆਪ ਪਹਿਲਾਂ ਕੇਸ ਸਜ਼ਾ ਵਜੋਂ ਕੱਟੇ ਉਹ ਤਾਂ ਦੱਸਿਆ ਨਹੀਂ ਕਰਤੂਤ ਵੀ ਸਾਨੂੰ ਰਾਜੇ ਨੰਦ ਨੇ ਸਾਡੇ ਕੇਸ ਕੱਟੇ ਹੈ, ਸਗੋਂ ਜਿਹੜੇ ਆਪ ਪਾਪਾਂ ਦੇ ਭਾਗੀਦਾਰ ਬਣੇ ਉਹ ਧਰਮ ਬਣਾ ਕੇ ਲੋਕਾਂ 'ਚ ਪੇਸ਼ ਕਰਤਾ। ਖੱਤਰੀਆਂ ਬ੍ਰਾਹਮਣਾਂ ਹੋਰ ਸ਼ੂਦਰਾਂ ਵੈਸ਼ਿਆਂ ਦੇ ਵੀ ਕੇਸ ਕਟਾ ਦਿੱਤੇ।
ਪਠਨ ਸ਼ਲੋਕ ਲਸ਼ਟ ਕਾਹਤੇ।
ਤੇ ਜਿਹੜਾ ਕੋਈ ਪਸ਼ੂ ਅੱਗੋਂ ਰਿੰਗ ਪੜਿੰਗ ਕਰਦਾ, ਯਾਨੀ ਕਿ ਜਿਹੜਾ ਕੋਈ ਕਹਿੰਦਾ ਵੀ ਕਿਉਂ ਕਟਾਈਏ ਕੇਸ, ਇਹਨਾਂ ਕੋਲ ਸੋਟੀ ਹੁੰਦੀ, ਜਿਵੇਂ ਪਸ਼ੂ ਨੂੰ ਤੋਰਨ ਲਈ ਸੋਟੀ ਹੁੰਦੀ ਨਾ ਚਰਵਾਏ ਕੋਲ, ਇਹਨਾਂ ਕੋਲ ਕਿਹੜੀ ਸੋਟੀ ਸੀ, ਸਲੋਕ ਪੜ੍ਹ ਕੇ ਸੁਣਾ ਦਿੰਦੇ ਸੀ, ਵੇਖੋ ਜੀ ਵੇਦ 'ਚ ਲਿਖਿਆ, ਆਹ ਸ਼ਰੁਤੀ 'ਚ ਲਿਖਿਆ ਹੋਇਆ, ਇਹ ਪੁਰਾਣ 'ਚ ਲਿਖਿਆ ਹੋਇਆ। ਉਹ ਸਲੋਕ ਪੜ੍ਹ ਕੇ ਉਹ ਸੋਟੀ ਮਾਰ ਕੇ ਤੋਰ ਲੈਂਦੇ। ਹੁਣ ਉਹਨਾਂ ਨੂੰ ਕੀ ਪਤਾ ਵੀ ਕੀ ਲਿਖਿਆ ਕੀ ਨਹੀਂ ਲਿਖਿਆ, ਉਹਨਾਂ ਨੇ ਕਿਹੜਾ ਸੰਸਕ੍ਰਿਤ ਪੜ੍ਹੀ ਸੀ, ਉਹ ਬ੍ਰਾਹਮਣਾਂ ਦਾ ਕਬਜ਼ਾ ਸੀ ਸੰਸਕ੍ਰਿਤ 'ਤੇ। ਹਾਂਜੀ।
ਜਿਤ ਕੋ ਚਾਹੇ ਚਲਾਵੇ ਤਿਤੇ।
ਜਿੱਧਰ ਇਹਨਾਂ ਦੀ ਇੱਛਾ ਹੁੰਦੀ ਉੱਧਰ ਲੋਕਾਂ ਨੂੰ ਚਲਾਈ ਜਾਂਦੇ। ਜੇ ਕਹਿ ਦਿੰਦੇ ਸੂਰਜ ਗ੍ਰਹਿਣ ਨੂੰ ਮੇਲਾ ਲੱਗਣਾ, ਇਹਦੇ ਵਿੱਚ ਕਿਸੇ ਨੇ ਰੋਟੀ ਨਹੀਂ ਬਣਾਉਣੀ, ਚੁੱਲ੍ਹਾ ਨਹੀਂ ਧੋਣਾ, ਲੋਕ ਕਹਿੰਦੇ ਜੀ ਸਤ ਵਚਨ ਪੰਡਿਤ ਜੀ ਕਹਿ ਰਹੇ ਨੇ, ਬ੍ਰਾਹਮਣ ਦੇਵਤਾ ਜੀ ਕਹਿ ਰਹੇ ਨੇ। ਜੇ ਇਹਨਾਂ ਨੇ ਕਹਿਣਾ ਵੀ ਸ਼ਰਾਧ ਖਰੋ ਖਵਾਉਣੇ ਹੈ ਅਤੇ ਤੁਸੀਂ ਇਹਨਾਂ ਦਿਨਾਂ 'ਚ ਖਵਾਉਣੇ ਹੈ, ਲੋਕਾਂ ਨੇ ਕਹਿਣਾ ਜੀ ਸਤ ਵਚਨ ਬ੍ਰਾਹਮਣ ਦੇਵਤਾ ਜੀ ਕਹਿ ਰਹੇ। ਉਹਨਾਂ ਦੀਆਂ ਗੱਲਾਂ ਅੱਖਾਂ ਮੀਚ ਕੇ ਮੰਨੀ ਜਾਂਦੇ ਸਨ।
ਵਿਪਰਨ ਆਪਣੇ ਸਿਰ ਮੁੰਡਵਾਏ,
ਇੱਦਾਂ ਇਹਨਾਂ ਬਾਹਮਣਾਂ ਨੇ ਪਹਿਲਾਂ ਆਪਣੇ ਸਿਰ ਮੁੰਡਵਾਏ,
ਅਪਰ ਲੋਕ ਮਗ ਇਸੀ ਚਲਾਏ,
ਫਿਰ ਹੋਰ ਲੋਕਾਂ ਨੂੰ ਵੀ ਇਸੇ ਰਸਤੇ ਚਲਾਇਆ। ਆਪ ਪਹਿਲਾਂ ਟੇਢੇ ਰਾਹ ਤੇ ਤੁਰੇ, ਫਿਰ ਹੋਰ ਲੋਕਾਂ ਨੂੰ ਵੀ ਮਾੜੇ ਭੈੜੇ ਰਸਤੇ ਤੇ ਤੋਰਿਆ।
ਜਗਤ ਝੂਠ ਕਹੋ ਅੰਗੀਕਾਰ,
ਇੱਥੇ ਬਸ ਨਹੀਂ, ਕੇਸ ਕਟਾਏ, ਫਿਰ ਇਹਨਾਂ ਨੇ ਜਗਤ ਝੂਠ ਨੂੰ ਵੀ ਧਾਰਨ ਕੀਤਾ। ਜਦੋਂ ਮਲੀਨ ਬੁੱਧੀ ਹੋ ਗਈ, ਮਲੇਛ ਬੁੱਧੀ ਹੋ ਗਈ, ਫਿਰ ਤੰਬਾਕੂ ਵੀ ਖਾਣ ਲੱਗ ਪਏ, ਤੰਬਾਕੂ ਦਾ ਵੀ ਸੇਵਨ ਕਰਨ ਲੱਗ ਪਏ।
ਸੀਸ ਮੁੰਡਾਵਨ ਪੰਥ ਬਿਥਾਰਾ,
ਔਰ ਇਹਨਾਂ ਨੇ ਪੰਥ ਹੀ ਇਹ ਚਲਾ ਲਿਆ ਵੀ ਸਿਰ ਦਾ ਮੁੰਡਨ ਕਰਨਾ। ਜਦੋਂ ਕੋਈ ਪਿਓ ਮਾਂ ਮਰ ਜੇ ਇਹਨਾਂ ਦਾ ਤਾਂ ਸਿਰ ਤੇ ਮੁੰਡਨ ਕਰਨਾ, ਜਦੋਂ ਚੇਲਾ ਬਣਨਾ ਤਾਂ ਮੁੰਡਨ ਕਰਨਾ, ਜਦੋਂ ਕਿਸੇ ਨੂੰ ਹਿੰਦੂ ਬਣਾਉਣਾ ਬੱਚੇ ਨੂੰ ਤਾਂ ਉਹਦਾ ਮੁੰਡਨ, ਇਹ ਪੰਥ ਹੀ ਇਹਨਾਂ ਨੇ ਚਲਾ ਦਿੱਤਾ ਮੁੰਡਨ ਦੀ, ਇਹ ਮਰਿਆਦਾ ਹੀ ਇਹਨਾਂ ਨੇ ਤੋਰ ਲਈ।
ਇਨ ਦੋਨੋਂ ਤੇ ਕਲਿਕੋ ਕਾਲਾ,
ਕਹਿੰਦੇ ਦੋ ਚੀਜ਼ਾਂ ਇਸ ਕਲਯੁਗ ਵਿੱਚ ਇਹਨਾਂ ਨੂੰ ਖਾ ਗਈਆਂ, ਇਹਨਾਂ ਦਾ ਤਪ ਤੇਜ ਖਤਮ ਹੋ ਗਿਆ, ਤਾਂ ਹੀ ਤਾਂ ਗੁਲਾਮ ਹੋਏ ਫਿਰ। ਪਹਿਲਾਂ ਕੇਸ ਕਟਾਏ, ਸ਼ਕਤੀਹੀਣੇ ਹੋ ਗਏ, ਫਿਰ ਤੰਬਾਕੂ ਖਾਣ ਲੱਗ ਪਏ, ਜਪ ਤਪ ਸਾਰਾ ਨਸ਼ਟ ਹੋਣ ਲੱਗ ਪਿਆ। ਇਹ ਦੋ ਭੈੜੀਆਂ ਬਿਰਤੀਆਂ ਕਲਯੁਗ ਵਿੱਚ ਚੱਲੀਆਂ, ਜਿਹਨੇ ਇਹਨਾਂ ਸਾਰਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।
ਜੈ ਕੈ ਦੀਖਤ ਭਇਓ ਬਿਸਾਲਾ,
ਕਹਿੰਦੇ ਹੁਣ ਇਹੀ ਭੈੜੀਆਂ ਬਿਰਤੀਆਂ ਜਿੱਧਰ ਵੇਖੀਏ ਚੱਲਦੀਆਂ ਹਨ।
ਦੋਹਰਾ ਸੁਨ ਸੰਗਤ ਅਰ ਖਾਲਸਾ, ਤਾਂ ਦਿਨ ਤੇ ਅਸਰੀਤ।
ਮਹਾਰਾਜ ਜੀ ਕਹਿਣ ਲੱਗੇ, ਸੰਗਤ ਜੀ, ਖਾਲਸਾ ਜੀ, ਸੁਣੋ, ਉਸ ਦਿਨ ਤੋਂ ਬਾਅਦ ਇਹ ਰੀਤ ਇਹਨਾਂ ਨੇ ਚਲਾਈ ਜਦੋਂ ਰਾਜੇ ਨੰਦ ਨੇ ਇਹਨਾਂ ਨੂੰ ਸਜ਼ਾ ਦਿੱਤੀ।
ਜਗਤ ਵਿਖੇ ਦਿਨ ਪ੍ਰਤ ਵਧੀ, ਕਲੂ ਕੀਨ ਵਿਪਰੀਤ।
ਇਸ ਤਰ੍ਹਾਂ ਸਾਰੇ ਜਗਤ ਦੇ ਵਿੱਚ ਕਲੂ ਕਾਲ ਦੀ ਜਿਹੜੀ ਰੀਤ ਹੈ, ਕਲਯੁਗ ਦੀ ਇਹ ਮਰਿਆਦਾ ਸੰਸਾਰ 'ਚ ਚੱਲੀ। ਇਹ ਵੀ ਕਲਯੁਗ ਦਾ ਹੀ ਇੱਕ ਹਿੱਸਾ ਹੈ। ਕੇਸ ਕਤਲ ਕਰਾਉਣੇ, ਜਗਤ ਝੂਠ ਦੀ ਵਰਤੋਂ ਕਰਨੀ, ਭੈੜੀਆਂ ਮਾੜੀਆਂ ਆਦਤਾਂ ਨੂੰ ਗ੍ਰਹਿਣ ਕਰਨਾ, ਇਹ ਕਲਯੁਗ ਦੀ ਹੀ ਇੱਕ ਰੀਤੀ ਹੈ। ਇਹ ਕਲਯੁਗ ਵਿੱਚ ਜ਼ਿਆਦਾ ਫਲੀ ਭੂਤ ਹੋ ਰਹੀਆਂ ਇਹ ਮਾੜੀਆਂ ਭੈੜੀਆਂ ਰੀਤੀਆਂ।
ਮਹਿਪਤ ਦੀਨੋ ਦੰਡ ਜੋ ਸੋ ਅਬ ਧਰਮ ਸਥਾਪ।
ਰਾਜੇ ਨੇ ਜਿਹੜਾ ਦੰਡ ਦਿੱਤਾ ਸੀ ਬਾਹਮਣਾਂ ਨੂੰ, ਇਹਨਾਂ ਨੇ ਉਹਨੂੰ ਧਰਮ ਸਥਾਪਨ ਕਰਕੇ ਪੇਸ਼ ਕਰ ਦਿੱਤਾ। ਜਿਹੜਾ ਦੰਡ ਸੀ ਨਾ, ਉਹ ਦੰਡ ਨੂੰ ਧਰਮ ਸਥਾਪਨ ਕਰਕੇ ਪੇਸ਼ ਕੀਤਾ। ਇਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਇੱਕ ਪੈਗੰਬਰ ਹੋਏ ਜਿੱਥੋਂ ਸੁੰਨਤ ਦੀ ਰੀਤ ਚੱਲੀ। ਕੀ ਹੋਇਆ ਕਿ ਇੱਕ ਪੈਗੰਬਰ, ਉਹਨਾਂ ਦੀ ਪਹਿਲਾਂ ਸ਼ਾਦੀ ਹੋਈ, ਦੂਸਰੀ ਔਰਤ ਪਸੰਦ ਆਈ, ਪਹਿਲੀ ਨੂੰ ਤਲਾਕ ਦੇ ਦਿੱਤਾ, ਦੂਜੀ ਨੂੰ ਗ੍ਰਹਿਣ ਕਰ ਲਿਆ। ਜਦੋਂ ਦੂਸਰੀ ਔਰਤ ਨੂੰ ਗ੍ਰਹਿਣ ਕਰ ਲਿਆ, ਪਹਿਲੀ ਨੂੰ ਘਰੋਂ ਨਹੀਂ ਕੱਢਿਆ, ਉਹ ਵੀ ਘਰ ਦੇ ਵਿੱਚ, ਉਹਦੇ ਨਾਲ ਸਰੀਰਕ ਸੰਬੰਧ ਬਣੇ, ਉਹਨੇ ਆਖਿਆ ਵੀ ਮੈਂ ਤਾਂ ਤੇਰੀ ਧਰਮ ਸੁਪਤਨੀ ਨਹੀਂ ਹਾਂ, ਤੂੰ ਮੈਨੂੰ ਤਲਾਕ ਦਿੱਤਾ, ਵੀ ਤੂੰ ਪਾਰਿਸਤਰੀ ਗਾਮੀ ਹੋਇਆ, ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਪੈਗੰਬਰ ਕਹਿਣ ਲੱਗਾ ਵੀ ਕੀ ਸਜ਼ਾ? ਕਹਿੰਦੇ ਵੀ ਜਿਹੜੇ ਜਿਹੜੇ ਸਰੀਰ ਦੇ ਅੰਗ ਲੱਗੇ ਆ ਤੇਰੇ ਸਰੀਰ ਨਾਲ, ਉਹ ਸਾਰੇ ਵੱਢ ਦੇਣੇ ਚਾਹੀਦੇ ਆ, ਕੱਟ ਦੇਣੇ ਚਾਹੀਦੇ ਆ, ਵੀ ਮੂੰਹ ਕੱਟਣਾ ਚਾਹੀਦਾ। ਉਹ ਕਹਿੰਦਾ ਵੀ ਕੋਈ, ਮੈਂ ਤੇਰਾ ਪਤੀ ਹਾਂ, ਕੋਈ ਰਹਿਮ ਕਰ। ਫਿਰ ਇਹਨਾਂ ਨੇ ਮੂੰਹ ਕੱਟਣ ਦੀ ਬਜਾਏ ਮੁੱਛਾਂ ਕੱਟਣੀਆਂ ਸ਼ੁਰੂ ਕਰਤੀਆਂ, ਬਾਹਾਂ ਵੱਢਣ ਦੀ ਬਜਾਏ ਬਾਹਾਂ ਦੀਆਂ ਜਿਹੜੀਆਂ ਅਗਲੀਆਂ ਕੱਪੜੇ ਦੀਆਂ ਉੱਪਰ ਜਿਹੜਾ ਕਮੀਜ਼ ਪਾਉਂਦੇ ਆ ਉਹ ਕੱਟ ਦੇਣੀਆਂ, ਇੰਦਰੀ ਕੱਟਣ ਦੀ ਬਜਾਏ ਸੁੰਨਤ ਦੀ ਰਵਾਇਤ ਇਹਨਾਂ ਨੇ ਚਲਾਈ। ਉਹ ਜਿਹੜੀ ਸਜ਼ਾ ਸੀ, ਛਾਤੀ ਦੇ ਕੇਸੇ ਕੱਟਦੇ ਆ, ਉਹਨੂੰ ਇਹ ਫਿਰ ਸੁੰਨਤ, ਜਿਹੜੀ ਸਜ਼ਾ ਸੀ ਉਹਨੂੰ ਸੁੰਨਤ ਬਣਾ ਲਿਆ। ਸੋ ਕਹਿਣ ਤੋਂ ਭਾਵ ਇਹ ਸਜ਼ਾ ਇੱਧਰ ਇਹਨਾਂ ਨੂੰ ਮਿਲੀ ਸੀ ਰਾਜੇ ਆਨੰਦ ਕੋਲੋਂ ਬਾਹਮਣਾਂ ਨੂੰ, ਇਹਨਾਂ ਨੇ ਵੀ ਉਹਨੂੰ ਧਰਮ ਬਣਾ ਲਿਆ, ਜਿਹੜੀ ਸਜ਼ਾ ਸੀ ਉਹਨੂੰ ਧਰਮ ਸਥਾਪਿਤ ਕਰ ਲਿਆ। ਹਾਂਜੀ,
ਜਗਰਤ ਜੁਗਤ ਅਨੇਕ ਤੇ ਬਣੇ ਚਾਹੇ ਸੱਚ ਆਪ।
ਕਹਿੰਦੇ ਫਿਰ ਆਪਣੇ ਆਪ ਨੂੰ ਸੱਚਾ ਪੇਸ਼ ਕਰਦੇ ਆ, ਝਗੜਾ ਕਰਦੇ ਵੀ ਨਹੀਂ ਅਸੀਂ ਸੱਚੇ ਹਾਂ, ਨਹੀਂ ਜੀ ਇਹ ਵੇਦਾਂ 'ਚ ਲਿਖਿਆ ਜੀ, ਇਹ ਸ਼ਰੂਤੀਆਂ 'ਚ ਲਿਖਿਆ ਸੀ, ਤਾਂ ਕੇਸ ਕਟਾਉਂਦੇ ਹਾਂ। ਜੇ ਇਹਨਾਂ ਨੂੰ ਕੋਈ ਅਕਲ ਦੀ ਗੱਲ ਕਵੇ ਤੇ ਫਿਰ ਅੱਗੋਂ ਝਗੜਾ ਕਰਦੇ ਆ। ਹਾਂਜੀ,
ਚੋਰ ਠਗਨ ਕੇ ਕਾਰਨੇ ਬੰਧਨ ਸੰਗਲ ਕੀਨ।
ਕਹਿੰਦੇ ਚੋਰਾਂ ਨੂੰ ਬੰਨਣ ਵਾਸਤੇ ਇਹਨਾਂ ਨੇ ਆਪਣੀ ਚੋਰੀ ਨੂੰ ਲੁਕਾਉਣ ਵਾਸਤੇ ਸੰਗਲ ਬਣਾ ਲਏ ਕਿ ਲੋਕਾਂ ਨੂੰ ਆਪਣੇ ਸ਼ਲੋਕਾਂ ਨਾਲ ਬੰਨ ਛੱਡਾਂਗੇ। ਇਹਨਾਂ ਨੇ ਕਿਹੜਾ ਕੋਈ ਫਿਰ ਕਹਿਣਾ ਸੀ, ਕਹਿਣਾ ਜੀ ਸ਼ਲੋਕ ਲਿਖੇ ਆ ਸਾਡੇ ਧਰਮ ਗ੍ਰੰਥਾਂ ਵਿੱਚ।
ਵਿਦਨ ਖੇਦ ਸੁਰਪੁਰ ਨਰਕ ਜਗ ਲੋਗਨ ਕੋ ਦੀਨ।
ਕਹਿੰਦੇ ਉਹ ਜਿਹੜੇ ਵਿਧ ਤੇ ਨਿਸ਼ੇਧ ਦੋ ਤਰ੍ਹਾਂ ਦੇ ਕਰਮ ਨੇ। ਇੱਕ ਵਿਧ ਕਰਮ ਹੁੰਦੇ ਵੀ ਜਿਹੜੇ ਕਰਨੇ ਆ ਉਹਦੇ ਨਾਲ ਸਵਰਗ ਮਿਲਦਾ, ਜਿਹੜੇ ਨਿਸ਼ੇਧ ਕਰਮ ਨੇ ਉਹਨਾਂ ਨੂੰ ਕੀਤਿਆਂ ਨਰਕਾਂ 'ਚ ਜਾਣਾ ਪੈਂਦਾ। ਇਹਨਾਂ ਨੇ ਜਿਹੜਾ ਨਰਕ 'ਚ ਜਾਣ ਵਾਲਾ ਕੰਮ ਸੀ ਕੇਸ ਕਟਾਉਣੇ, ਉਹਨੂੰ ਇਹਨਾਂ ਨੇ ਵਿਧੀ ਕਰਮ 'ਚ ਨਿਰੂਪਣ ਕਰ ਦਿੱਤਾ। ਲੋਕਾਂ ਨੂੰ ਕਿਹਾ ਨਹੀਂ ਜੀ ਇਹ ਧਰਮ ਹੈ, ਔਰ ਜਾਣ ਬੁੱਝ ਕੇ ਉਸ ਪਾਸੇ ਲਾ ਕੇ ਉਹਨਾਂ ਨੂੰ ਨਰਕਗਾਮੀ ਬਣਾਇਆ।
ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨ ਜੋਏ।
ਪਰ ਜਿਹੜੇ ਸੰਤ ਨੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਤੇ ਇਹਨਾਂ ਦੋਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ, ਨਾ ਨਰਕ ਦਾ ਨਾ ਸਵਰਗ ਦਾ, ਉਹ ਇਹਨਾਂ ਦੋਨਾਂ ਤੋਂ ਰਹਿਤ ਰਹਿੰਦਾ। ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਕੋਊ ਨਰਕ ਕੋ ਸੁਰਗ ਬਿਛਾਵਤ। ਤੇ ਗੁਰੂ ਕਾ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਜਿਹੜਾ ਰੱਬ ਦਾ ਪਿਆਰਾ ਉਹ ਇਹਨਾਂ ਦੋਨਾਂ ਤੋਂ ਰਹਿਤ ਹੋ ਜਾਂਦਾ।
ਜਥਾ ਮੁਸਾਹਿਬ ਭੂਪ ਕੇ ਨੈ ਅਟਕੇ ਕਿਤ ਕੋਏ।
ਹੁਣ ਜੇ ਕਿਸੇ ਨੇ ਰਾਜ ਦਰਬਾਰ ਚ ਜਾਣਾ, ਆਮ ਬੰਦੇ ਨੇ ਜਾਣਾ ਹੋਵੇ ਰਸਤੇ ਚ 10 ਵਾਰੀ ਰੋਕਦੇ ਆ ਉਹਨੂੰ, ਪਰ ਜੇ ਉਸੇ ਰਾਜ ਦਰਬਾਰ ਚ ਰਾਜੇ ਦੇ ਵਜ਼ੀਰ ਨੇ ਜਾਣਾ ਹੋਵੇ ਰੋਕਦਾ ਕੋਈ ਉਹਨੂੰ? ਬਕਾਇਦਾ ਵੱਡਾ ਦਰਵਾਜ਼ਾ ਖੋਲਦੇ ਆ ਉਹਦੇ ਵਾਸਤੇ, ਉਹਨੂੰ ਸਲਾਮੀ ਦਿੰਦੇ ਆ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਨੂੰ ਰੋਕ ਟੋਕ ਨਹੀਂ ਹੁੰਦੀ, ਉਹਨਾਂ ਦੀ ਪਹੁੰਚ ਉਹਨਾਂ ਦੀ ਗਮਤਾ ਸਿੱਧੀ ਨਿਰੰਕਾਰ ਦੇ ਘਰ ਤਾਈ ਹੈ। ਹਾਂਜੀ,
ਜਿਨ ਜਾਣਿਆ ਤਿਨ ਜਾਣਿਆ ਬਹੁਤਾ ਕਿਆ ਬਕਬਾਦ।
ਕਹਿੰਦੇ ਜਿਹਨੇ ਜਾਣਿਆ ਉਹਨੇ ਜਾਣ ਹੀ ਲਿਆ ਵੀ ਇਹ ਸਾਰੀ ਖੇਡ ਕੀ ਹੈ, ਤੇ ਫਿਰ ਜਿਹਨੇ ਜਾਣ ਲਿਆ ਫਿਰ ਉਹ ਬਹੁਤੇ ਬਕਵਾਦ ਵਿੱਚ ਨਹੀਂ ਪੈਂਦੇ, ਉਹ ਬਹੁਤੀਆਂ ਹੋਰ ਤਰ੍ਹਾਂ ਦੀਆਂ ਊਲ ਜਲੂਲ ਬਾਤਾਂ ਵਿੱਚ ਨਹੀਂ ਪੈਂਦੇ।
ਕਰਨੀ ਵਾਲਾ ਤਰ ਗਿਆ ਡੂਬਾ ਬਕੇ ਜੁਬਾਦ।
ਜਿਹੜਾ ਕਰਨੀ ਵਾਲਾ ਉਹ ਤਰ ਗਿਆ, ਜਿਹੜਾ ਕੱਲਾ ਗੱਲਾਂ ਵਾਲਾ ਸੀ ਉਹ ਡੁੱਬ ਗਿਆ। ਜਿਹੜੇ ਕੱਲੇ ਗੱਲਾਂ ਹੀ ਕਰਦੇ ਆ, ਗੱਲਾਂ ਕਰਨ ਵਾਲੇ ਮਹਾਰਾਜ ਜੀ ਕਹਿੰਦੇ ਡੁੱਬ ਗਏ। ਜਿਹੜੇ ਕਰਨੀ ਵਾਲੇ ਸੀ ਉਹ ਤਰ ਗਏ, ਜਿਹਨਾਂ ਨੇ ਕੱਲੀਆਂ ਗੱਲਾਂ ਨਹੀਂ ਕੀਤੀਆਂ ਕਰਨੀ ਕੀਤੀ, ਜਿਹਨਾਂ ਨੇ ਕੱਲੀਆਂ ਗੱਲਾਂ ਹੀ ਕੀਤੀਆਂ ਜੀ ਧਰਮ ਏਦਾਂ ਹੁੰਦਾ ਜੀ ਉਹ ਹੁੰਦਾ ਜੀ, ਕੀਤਾ ਹੈ ਨਹੀਂ ਕੁਝ, ਧਰਮ ਦੇ ਰਾਹ ਤੇ ਤੁਰੇ ਹੈ ਨਹੀਂ, ਕੱਲੀਆਂ ਗੱਲਾਂ ਹੀ ਕੀਤੀਆਂ। ਤੇ ਉਹਨਾਂ ਬਾਬਤ ਭਾਈ ਗੁਰਦਾਸ ਸਾਹਿਬ ਜੀ ਵੀ ਬਚਨ ਫਰਮਾਉਂਦੇ ਆ, ਉਹ ਕਹਿੰਦੇ ਪੂਛਤ ਪਥਕ ਪਗ ਧਾਰਤ ਨ ਮਗ, ਪੂਛਤ ਪਥਕ ਪਗ ਧਾਰਤ ਨ ਮਗ, ਪ੍ਰੀਤਮ ਕਾ ਦੇਸ ਕੈਸੇ ਬਾਤਨ ਸਜਾਈਐ। ਰਾਹਗੀਰ ਰਸਤੇ ਤੇ ਖੜਾ ਬੰਦੇ ਨੂੰ ਪੁੱਛਦਾ ਵੀ ਇਹ ਰਸਤਾ ਕਿੱਧਰ ਨੂੰ ਜਾਂਦਾ, ਉਹਨੇ ਦੱਸ ਦਿੱਤਾ ਵੀ ਫਲਾਣੀ ਥਾਂ ਨੂੰ ਤੁਰਿਆ ਨਾ, ਤੇ ਉੱਥੇ ਖਲੋਤਾ ਗੱਲਾਂ ਕਰੀ ਜਾਵੇ ਵੀ ਮੈਂ ਜਾਣਾ ਲੰਘਣਾ ਤੁਰਨਾ। ਕਹਿੰਦੇ ਗੱਲਾਂ ਨਾਲ ਤਾਂ ਨਹੀਂ ਨਾ ਪਹੁੰਚਿਆ ਜਾਣਾ ਜਦੋਂ ਤੱਕ ਤੁਰਦਾ ਨਹੀਂ। ਇਸੇ ਤਰ੍ਹਾਂ ਅਖੀਰ 'ਚ ਉਦਾਹਰਣ ਦੇ ਕੇ ਸਮਝਾਉਂਦੇ, ਗਾਏ ਸੁਣੈ ਆਖੇ ਮੀਚੈ ਪਾਈਆ ਨਾ ਪਰਮ ਪਾਦ ਗੋਰੇ ਉਪਦੇਸ਼ ਜੋਲੋ ਰਿਦਾ ਨਾ ਬਸਾਈਏ। ਜੇ ਕੱਲਾ ਪੜ੍ਹੀ ਸੁਣੀ ਜਾਵੇ ਗੱਲਾਂ ਹੀ ਕਰੀ ਜਾਵੇ, ਉਹ ਜਿਹੜੇ ਬਚਨ ਨੇ ਗੁਰੂ ਦੇ ਉਹਨਾਂ ਨੂੰ ਆਪਣੇ ਹਿਰਦੇ 'ਚ ਨਾ ਵਸਾਵੇ, ਤਾਂ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਕੱਲਾ ਗੱਲਾਂ ਕਰਨ ਦੇ ਨਾਲ ਪਰਮ ਪਦਵੀ ਪ੍ਰਾਪਤ ਨਹੀਂ ਹੁੰਦੀ। ਤੋ ਕਰਨੀ ਵਾਲੇ ਤਰਦੇ ਆ, ਜਿਹੜੇ ਕੱਲੇ ਬੋਲਣ ਵਾਲੇ ਹੀ ਨੇ ਗੱਲਾਂ ਵਾਲੇ ਹੀ ਨੇ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਨਹੀਂ ਰੱਬ ਜੁੜਿਆ, ਰੱਬ ਨਾਲ ਜੁੜਿਆ ਜਾਂਦਾ। ਪਰਮੇਸ਼ਰ ਨਾਲ ਜੁੜਨ ਵਾਸਤੇ ਸਾਧਨਾ ਕਰਨੀ ਪੈਂਦੀ ਆ, ਕਰਨੀ ਧਾਰਨੀ ਕਰਨੀ ਪੈਂਦੀ ਆ। ਹਾਂਜੀ,
ਸਗਲ ਈਸ਼ਤਾ ਗਿਆਨ ਕੀ ਭਗਤ ਰਾਜ ਕੀ ਮੰਡ।
ਕਹਿੰਦੇ ਸਾਰੇ ਗਿਆਨ ਦੀ ਈਸ਼ਤਾ ਇਹ ਹੈ ਕਿ ਈਸ਼ਵਰ ਦਾ ਗਿਆਨ ਪ੍ਰਾਪਤ ਹੋ ਜਾਣਾ। ਜਿਹੜੀ ਭਗਤੀ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੀ ਭਗਤੀ ਹੈ, ਭਗਤੀ ਦੇ ਨਾਲ ਰਾਜ ਤੇ ਪ੍ਰਤਾਪ ਪ੍ਰਾਪਤ ਹੁੰਦਾ। ਭਗਤੀ ਦੇ ਨਾਲ ਰਾਜ ਜਲਾਲ ਤਪ ਪ੍ਰਾਪਤ ਹੁੰਦਾ ਹੈ।
ਯੁਤ ਵਿਕਾਰ ਪਰ ਜਾ ਸਰਬ ਵਿਪਲ ਦੁੱਖ ਕ੍ਰਮ ਕੰਡ।
ਕਹਿੰਦੇ ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਹੋਰ ਕਰਮ ਕਾਂਡ ਕਰੀ ਜਾਣ ਵਿਪਲ, ਉਹਦੇ ਨਾਲ ਕਹਿੰਦੇ ਦੁੱਖ ਤੇ ਭਰਮ ਜਿਹੜਾ ਉਹ ਕੱਟਿਆ ਨਹੀਂ ਜਾਂਦਾ। ਹਾਂਜੀ, ਕਿਹੜੇ ਕਿਹੜੇ ਕਰਮ ਉਹ ਦੱਸਦੇ ਨੇ?
ਤੀਰਥ ਜਪ ਤਪ ਦੱਖਣਾ ਨੇਮ ਸੰਜਮ ਅਰਦਾਨ।
ਕਹਿੰਦੇ ਜੇ ਭਗਤੀ ਨਹੀਂ ਕਰਦੇ, ਈਸ਼ਵਰ ਦਾ ਗਿਆਨ ਪ੍ਰਾਪਤ ਨਹੀਂ ਕਰਦੇ ਤੇ ਤੀਰਥਾਂ ਤੇ ਤੁਰੇ ਫਿਰਨ, ਜਪ ਤਪ ਕਰੀ ਜਾਣ ਕਈ ਤਰ੍ਹਾਂ ਦੇ ਮੰਤਰਾਂ ਦੇ, ਤੇ ਦਕਸ਼ਣਾ ਲਈ ਜਾਣ, ਦੇਈ ਜਾਣ, ਦਾਨ ਕਰੀ ਜਾਣ, ਨੇਮ ਰੱਖਣ, ਸੰਜਮ ਰੱਖਣ, ਦਾਨ ਕਰਨ, ਇਹ ਸਾਰੇ ਕਰਮ ਕੋਈ ਮਾਇਨੇ ਨਹੀਂ ਰੱਖਦੇ ਜੇ ਤੁਸੀਂ ਭਜਨ ਨਹੀਂ ਕਰਦੇ, ਨਾਮ ਦੀ ਸਾਧਨਾ ਨਹੀਂ ਕਰਦੇ। ਨਾਮ ਦੀ ਸਾਧਨਾ ਤੋਂ ਬਿਨਾਂ ਇਹ ਸਾਰੇ ਕਰਮ ਕਿਸੇ ਲੇਖੇ ਚ ਨਹੀਂ ਪੈਣੇ।
ਵਰਣਾਸ਼ਰਮ ਇਹ ਵੇਦ ਵਿਦ ਰਚਿਓ ਵਿਧਾਤੇ ਥਾਨ।
ਕਹਿੰਦੇ ਸਾਰੇ ਕਰਮ ਕਾਂਡ ਜਿਹੜੇ ਉੱਤੇ ਦੱਸੇ ਨੇ, ਵਰਣ ਆਸ਼ਰਮਾਂ ਦੇ ਬ੍ਰਾਹਮਣਾਂ ਨੇ ਵੱਖੋ ਵੱਖਰੇ ਧਰਮ ਦੱਸੇ ਆ ਕਿ ਬ੍ਰਾਹਮਣ ਨੇ ਕੀ ਕਰਨਾ, ਖੱਤਰੀ ਨੇ ਕੀ ਕਰਨਾ, ਸ਼ੂਦਰ ਦੇ ਵੈਸ਼ ਦੇ, ਇਹਨਾਂ ਨੇ ਆਪਣੇ ਢੰਗ ਨਾਲ ਵੰਡੇ ਕੀ ਵੰਡ ਕੀਤੀ ਹੋਈ ਹੈ।
ਮਨ ਕੋ ਮਨ ਇੰਦਰਨ ਇੰਦਰ ਮਤ ਕੋ ਮਤ ਅਨੁਰਾਗ।
ਕਹਿੰਦੇ ਪਹਿਲਾਂ ਮਨ ਨੂੰ ਮਨ ਕਰਕੇ ਵੇਖਣਾ ਕਿ ਮਨ ਜਿਹੜਾ ਇਹਨੂੰ ਕਈ ਸੱਚ ਸਮਝ ਲੈਂਦੇ ਆ, ਕੋਈ ਇੰਦਰੀਆਂ ਨੂੰ ਸੱਤ ਸਮਝ ਲੈਂਦਾ, ਕੋਈ ਬੁੱਧੀ ਨੂੰ ਸੱਤ ਸਮਝ ਲੈਂਦਾ, ਪਰ ਜਿਹੜਾ ਜੀਵ ਈਸ਼ਵਰ ਦੇ ਭੇਦ ਨੂੰ ਦੂਰ ਕਰਕੇ ਅਭੇਦ ਹੋ ਜਾਂਦਾ, ਬ੍ਰਹਮ ਰੂਪ ਹੋ ਜਾਂਦਾ, ਉਹ ਵੇਖਦਾ ਕਿ ਇੰਦਰੀਆਂ ਮਨ ਨੂੰ ਵਿਚਲਿਤ ਕਰਦੀਆਂ ਨੇ। ਜਦੋਂ ਇੰਦਰੀਆਂ ਨਾਲ ਅਸੀਂ ਅੱਖਾਂ ਨਾਲ ਕੁਝ ਵੇਖਿਆ, ਮਨ ਨੇ ਇੱਕਦਮ ਫੁਰਨਾ ਕੀਤਾ। ਮਨ ਵਿੱਚ ਜਦੋਂ ਖਿਆਲ ਆਉਂਦਾ ਫਿਰ ਬੁੱਧੀ ਕੰਮ ਕਰਨ ਲੱਗ ਪੈਂਦੀ ਹੈ। ਬੁੱਧੀ ਕੀ ਕਰਦੀ? ਨਿਰਣਾ ਕਰਦੀ ਹੈ। ਪਹਿਲਾਂ ਇੰਦਰੀਆਂ ਰਾਹੀਂ ਕੁਝ ਵੇਖਿਆ, ਫਿਰ ਮਨ 'ਚ ਖਿਆਲ ਆਇਆ, ਮਨ ਦੇ ਵਿੱਚ ਜਿਹੜੇ ਖਿਆਲ ਆਏ ਉਹਦਾ ਨਿਰਣਾ ਕੌਣ ਕਰਦੀ ਹੈ? ਬੁੱਧੀ। ਪਰ ਜਿਹੜਾ ਆਤਮ ਗਿਆਨੀ ਹੈ ਉਹ ਬੁੱਧੀ ਤੋਂ ਪਰੇ, ਜਿਹੜਾ ਬੁੱਧੀ ਨੂੰ ਪ੍ਰਕਾਸ਼ ਰਿਹਾ, ਉਹ ਕੌਣ ਹੈ? ਚੇਤਨ ਸੱਤਾ ਆਤਮਾ। ਉੱਥੇ ਜਾ ਕੇ ਟਿਕ ਜਾਂਦਾ, ਉੱਥੇ ਜਾ ਕੇ ਜੀਵ ਤੇ ਈਸ਼ਵਰ ਦੀ ਭੇਦਤਾ ਸਮਾਪਤ ਹੋ ਜਾਂਦੀ ਹੈ।
ਈਸ਼ ਜੀਵ ਕੀ ਭੇਦਤਾ ਮੂਰਖ ਹੀਏ ਰਹਿ ਲਾਗ।
ਪਰ ਜਿਹੜਾ ਮੂਰਖ ਇਨਸਾਨ ਹੈ, ਮੂਰਖ ਆਦਮੀ ਹੈ, ਉਹ ਮਨ ਇੰਦਰੀਆਂ ਤੇ ਬੁੱਧੀ ਦੇ ਉਲਝੇਵੇਂ 'ਚ ਉਲਝਿਆ ਰਹਿੰਦਾ, ਉਹ ਆਤਮ ਤੱਤ ਤੱਕ ਪਹੁੰਚਦਾ ਹੀ ਨਹੀਂ, ਉਹ ਜੀਵ ਈਸ਼ਵਰ ਦੇ ਭੇਦ ਨੂੰ ਸਮਝਦਾ ਹੀ ਨਹੀਂ। ਉਹ ਜੀਵ ਈਸ਼ਵਰ ਦਾ ਭੇਦ ਇਸੇ ਨੂੰ ਪੱਕਾ ਸਮਝ ਲੈਂਦਾ, ਮਨ ਇੰਦਰੀਆਂ ਬੁੱਧੀ ਇਹਨੂੰ ਆਪਣਾ ਸਰੂਪ ਸਮਝ ਲੈਂਦਾ, ਇਸ ਕਰਕੇ ਇਸੇ ਤਰ੍ਹਾਂ ਉਹਦਾ ਜੀਵਨ ਬੀਤ ਜਾਂਦਾ।
ਸਾਹਿਬ ਸਿੰਘ ਤੂੰ ਜਾਣ ਅਬ ਹਮੇ ਦ੍ਵੈਤ ਨੈ ਦਿਸ।
ਭਾਈ ਰਾਮ ਕੁਇਰ ਸਾਹਿਬ ਜੀ ਆਪਣੀ ਅਵਸਥਾ ਦੱਸਦੇ ਆ ਸਾਹਿਬ ਸਿੰਘ ਨੂੰ, ਕਹਿੰਦੇ ਸਾਹਿਬ ਸਿਆਂ, ਲਿਖਾਰੀ ਸੀ ਨਾ ਸਾਹਿਬ ਸਿੰਘ ਜੀ, ਕਹਿੰਦੇ ਸਾਡੇ ਅੰਦਰੋਂ ਦ੍ਵੈਤ ਖਤਮ ਹੋ ਗਈ, ਹੁਣ ਸਾਨੂੰ ਦੋ ਦਿਸਦਾ ਹੀ ਨਹੀਂ। ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਸਾਨੂੰ ਦੋ ਦਿਸਦਾ ਹੀ ਨਹੀਂ ਸਾਹਿਬ ਸਿੰਘ, ਸਾਨੂੰ ਸਾਰਿਆਂ 'ਚ ਇੱਕੋ ਆਤਮਾ ਚੇਤਨਾ ਹੀ ਨਜ਼ਰ ਆਉਂਦੀ ਹੈ। ਹਾਂਜੀ,
ਸਤਿਗੁਰ ਦਰਸ਼ਨ ਸਫਲ ਪਾ ਪਾਏ ਰੂਪ ਹੀਏ ਸਰਸ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਡਾ ਜੀਵਨ ਸਫਲ ਹੋ ਗਿਆ। ਭਾਈ ਰਾਮ ਕੁਇਰ ਸਾਹਿਬ ਇਹੋ ਜਿਹੇ ਮਹਾਂਪੁਰਖ ਬ੍ਰਹਮ ਗਿਆਨੀ, ਸਾਰਾ ਘਰ ਲੁੱਟ ਕੇ ਲੈ ਗਏ, ਲਾਹੌਰ ਤੋਂ ਫੌਜ ਆਈ ਤੇ ਜੇ ਲਾਹੌਰ ਦੇ ਸੂਬੇ ਨੇ ਆ ਕੇ ਪੁੱਛਿਆ ਜੀ ਕੀ ਲੁੱਟਿਆ ਗਿਆ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕੀ ਲੁੱਟਿਆ ਗਿਆ। ਬਾਜ ਬੈਠੇ ਆ ਸਾਹਮਣੇ, ਉਹ ਵੀ ਲਾਹੌਰ ਦੇ ਸੂਬੇਦਾਰ ਦੇ ਬਾਜ ਸੀ, ਕਹਿੰਦੇ ਇਹਨਾਂ ਦੇ ਪੈਰਾਂ ਵਿੱਚ ਅੱਡੇ ਸੀ, ਉਹ ਕੋਈ ਨਹੀਂ, ਜੇ ਉਹ ਮਿਲ ਜਾਣ ਤੇ ਦੇ ਛੱਡੀ, ਨਹੀਂ ਤਾਂ ਕੋਈ ਗੱਲ ਨਹੀਂ। ਉਹ ਬੜਾ ਹੈਰਾਨ ਹੋਇਆ ਵੀ ਇਹ ਕਿੱਦਾਂ ਦੇ ਮਹਾਂਪੁਰਖ ਨੇ, ਸਾਰਾ ਡੇਰਾ ਲੁੱਟਿਆ ਗਿਆ, ਇਹ ਕਹਿੰਦੇ ਸਾਡਾ ਕੁਝ ਲੁੱਟਿਆ ਹੀ ਨਹੀਂ ਗਿਆ। ਤੋ ਭਾਈ ਰਾਮ ਕੁਇਰ ਸਾਹਿਬ ਜੀ ਦੀ ਅਵਸਥਾ ਐਸੀ ਸੀ, ਉਹ ਦੱਸ ਰਹੇ ਨੇ ਸਾਹਿਬ ਸਿੰਘ ਨੂੰ ਕਿ ਸਾਹਿਬ ਸਿੰਘ, ਸਤਿਗੁਰੂ ਜੀ ਦੇ ਦਰਸ਼ਨ ਮੇਰੇ ਲਈ ਸਫਲ ਹੋ ਗਏ ਹੈ, ਉਹਨਾਂ ਦੇ ਦਰਸ਼ਨ ਕਰਕੇ ਮੈਨੂੰ ਉਹ ਰੂਪ ਪ੍ਰਾਪਤ ਹੋ ਗਿਆ ਆਤਮਾ ਦਾ, ਜਿੱਥੇ ਕੱਲਾ ਰਸ ਹੀ ਰਸ ਹੈ, ਪਾਏ ਰੂਪ ਹੀ ਹੈ ਸਰਸ, ਜਿਸ ਰੂਪ ਨੂੰ ਪ੍ਰਾਪਤ ਕਰਕੇ ਮੇਰਾ ਹਿਰਦਾ ਰਸ ਦੇ ਸਹਿਤ ਹੋ ਗਿਆ, ਜਿਹਦੇ ਬਾਬਤ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸੰਤ ਸਾਜਨ ਭਏ ਸਰਸੇ। ਸੰਤ ਤੇ ਰੱਬ ਦੇ ਪਿਆਰੇ, ਸਰਸੇ ਦਾ ਮਤਲਬ ਰਸ ਦੇ ਸਹਿਤ ਹੋ ਗਏ। ਭਾਈ ਰਾਮ ਕੁਇਰ ਸਾਹਿਬ ਕਹਿੰਦੇ ਸਾਡਾ ਹਿਰਦਾ ਰਸ ਦੇ ਸਹਿਤ ਹੋ ਗਿਆ ਸਾਹਿਬ ਸਿੰਘ, ਜਦੋਂ ਦੇ ਕਲਗੀਧਰ ਜੀ ਦੇ ਦਰਸ਼ਨ ਕੀਤੇ ਹਨ।
ਰਾਮ ਕੁਵਰ ਭਾਈ ਪਨੇ ਭਿਖਿਓ ਆਤਮਾ ਰੂਪ।
ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਅਸੀਂ ਆਤਮਾ ਦਾ ਸਰੂਪ ਵੇਖ ਲਿਆ ਹੈ। ਆਤਮ ਸਵਰੂਪ ਕੀ ਹੈ? ਉਸ ਆਤਮਾ ਦੇ ਸਵਰੂਪ ਨੂੰ ਅਸੀਂ ਗੁਰੂ ਕਿਰਪਾ ਨਾਲ ਜਾਣ ਲਿਆ।
ਵਰਨਿਓ ਜਾਏ ਨਾ ਜਹੇ ਕਛੂ ਪਰਮ ਆਨੰਦ ਅਨੂਪ।
ਅਸੀਂ ਆਤਮਾ ਦੇ ਜਿਸ ਸਰੂਪ ਤਾਈਂ ਪਹੁੰਚੇ ਹਾਂ ਸਾਹਿਬ ਸਿੰਘ, ਉੱਥੇ ਜਾ ਕੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕੁਝ ਵੀ ਵਰਣਨ ਨਹੀਂ ਹੋ ਸਕਦਾ। ਐਸਾ ਪਰਮ ਆਨੰਦ, ਸ੍ਰੇਸ਼ਟ ਆਨੰਦ ਉਪਮਾ ਤੋਂ ਰਹਿਤ ਸਾਨੂੰ ਪ੍ਰਾਪਤ ਹੋਇਆ, ਜਿੱਥੇ ਜਾ ਕੇ ਅਸੀਂ ਕੁਝ ਬੋਲ ਨਹੀਂ ਸਕਦੇ, ਕਹਿ ਨਹੀਂ ਸਕਦੇ ਵੀ ਉਹ ਅਵਸਥਾ ਕੈਸੀ ਹੈ। ਇਸੇ ਅਵਸਥਾ ਨੂੰ ਮਹਾਰਾਜ ਜੀ ਨੇ ਕਿਹਾ ਕਿ ਗੂੰਗਾ ਗੁੜ ਖਾ ਲਵੇ ਤੇ ਉਹਨੂੰ ਬਿਆਨ ਕਰਕੇ ਨਹੀਂ ਦੱਸ ਸਕਦਾ। ਹਾਂਜੀ,
ਸੁਣ ਕੇ ਨੈ ਸੰਸੈ ਪਏ ਸ਼੍ਰੀ ਮੁਖ ਤੇ ਸਭ ਬਾਤ।
ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰੇ ਬਚਨ ਸਿੱਖਾਂ ਨੂੰ ਸਰਵਣ ਕਰਾਏ, ਸੁਣ ਕੇ ਸਾਰੇ ਨਿਰਸੰਸੇ ਹੋ ਗਏ। ਜਿਹੜਾ ਸੰਦੇਹ ਪ੍ਰਗਟ ਕੀਤਾ ਸੀ ਕਿ ਕੇਸ ਕੱਟਣ ਦੀ ਵਾਦੀ ਕਦੋਂ ਤੋਂ ਚੱਲੀ, ਫਿਰ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਦਾ ਸੰਦੇਹ ਦੂਰ ਹੋ ਗਿਆ ਔਰ ਸਾਰਿਆਂ ਦੇ ਹਿਰਦਿਆਂ ਚ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਵਰਤੀ।
ਬਹੁਰ ਉੱਠੇ ਦੇਖਣ ਲਗੇ ਹਿਆ ਬੇਗੀ ਸਮ ਬਾਤ।
ਏਦਾਂ ਸਿੱਖਾਂ ਨਾਲ ਬਚਨ ਬਿਲਾਸ ਕਰਕੇ ਨਾ ਸਤਿਗੁਰੂ ਜੀ ਆਸਣ ਤੋਂ ਉੱਠੇ ਤੇ ਉੱਠ ਕੇ ਮਹਾਰਾਜ ਜੀ ਆਪਣੇ ਘੋੜਾ ਘੋੜਾ ਵੇਖਣ ਹੈ ਬੇਗੀ ਦਾ ਮਤਲਬ ਵੀ ਜਿਹੜਾ ਹਵਾ ਨੂੰ ਵੀ ਪਿੱਛੇ ਛੱਡ ਦੇ। ਤੇ ਕਲਗੀਧਰ ਜੀ ਦੇ ਇਸ ਘੋੜੇ ਦਾ ਨਾਮ ਸੀ ਹੈ ਬੇਗੀ। ਹੈ ਬੇਗੀ ਦਾ ਮਤਲਬ ਜਿਹੜਾ ਹਵਾ ਨੂੰ ਪਿੱਛੇ ਛੱਡ ਦੇ। ਉਹ ਘੋੜਾ ਸਤਿਗੁਰੂ ਵੇਖਣ ਚਲੇ ਗਏ। ਮਹਾਰਾਜ ਘੋੜਿਆਂ ਨਾਲ ਪਿਆਰ ਕਰਦੇ ਕਲਗੀਧਰ ਜੀ, ਤਬੇਲੇ 'ਚ ਰੋਜ਼ ਗੇੜਾ ਮਾਰਦੇ ਸਤਿਗੁਰੂ ਆਪਣੇ ਘੋੜਿਆਂ ਨੂੰ ਜਾ ਕੇ ਵੇਖਦੇ, ਕੋਈ ਘੋੜਿਆਂ 'ਚ ਕਮੀ ਪੇਸ਼ੀ ਹੋਣੀ ਸੇਵਾਦਾਰਾਂ ਨੂੰ ਦੱਸਣਾ ਵੀ ਆਹ ਚੀਜ਼ ਘੋੜੇ ਦੀ ਸੇਵਾ ਵਿੱਚ ਹਾਜ਼ਰ ਕਰੋ, ਤੇ ਜਾ ਕੇ ਘੋੜੇ ਨੂੰ ਸਿਰ 'ਤੇ ਹੱਥ ਫੇਰਨਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਉਂ ਕਿਰਪਾ ਕਰਨੀ। ਅੱਜ ਵੀ ਗਏ ਉੱਠ ਕੇ।
ਚੌਪਈ ਇਸ ਪ੍ਰਕਾਰ ਸਿੱਖਣ ਉਪਦੇਸ਼ੇ।
ਇਸ ਤਰ੍ਹਾਂ ਸਤਿਗੁਰੂ ਜੀ ਰੋਜ਼ ਦੀਵਾਨ ਲੱਗਦਾ ਸਤਿਗੁਰਾਂ ਦਾ, ਤੇ ਕਲਗੀਧਰ ਜੀ ਆਪਣੇ ਸਿੱਖਾਂ ਨੂੰ, ਆਪਣਿਆਂ ਸੇਵਕਾਂ ਨੂੰ, ਖਾਲਸੇ ਪੰਥ ਨੂੰ ਨਿਤਾ ਪ੍ਰਤੀ ਕੋਈ ਨਾ ਕੋਈ ਉਪਦੇਸ਼ ਦਿੰਦੇ, ਰੋਜ਼ ਕੋਈ ਨਾ ਕੋਈ ਭਲੇ ਦਾ ਬਚਨ ਕਰਦੇ।
ਸੁਣ ਤਾਰੇ ਜੇ ਭਾਗ ਵਿਸ਼ੇਸ਼ੇ।
ਸਤਿਗੁਰੂ ਜੀ ਦੇ ਬਚਨ ਸੁਣਨ ਵਾਲੇ ਸਿੱਖ ਜਿਨ੍ਹਾਂ ਦੇ ਭਾਗ ਵੱਡੇ ਨੇ, ਉਹ ਸੁਣ ਕੇ ਫਿਰ ਉਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਉਂਦੇ ਵੀ ਹੈ। ਇਕੱਲੇ ਸੁਣਦੇ ਨਹੀਂ ਹਨ, ਸੁਣਨ ਦੇ ਨਾਲ ਨਾਲ ਉਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਉਂਦੇ ਹਨ।
ਵਹਿਰ ਅਖੀਰ ਬ੍ਰਿਤ ਕੋ ਕਰੇ।
ਸਤਿਗੁਰੂ ਜੀ ਕਈ ਵੇਰੀ ਸ਼ਿਕਾਰ 'ਤੇ ਚੜ੍ਹਦੇ, ਸਿੱਖਾਂ ਨੂੰ ਨਾਲ ਲੈ ਕੇ ਜਾਂਦੇ, ਸ਼ਿਕਾਰ ਖੇਡਣ ਵਾਸਤੇ ਦੂਰ ਤੱਕ ਵਿਚਰਦੇ ਹਨ।
ਸੰਗ ਖਾਲਸਾ ਬਨ ਮੈਂ ਫਿਰੇ।
ਮਹਾਰਾਜ ਜੀ ਦਾ ਖਾਲਸਾ ਪੰਥ ਸਤਿਗੁਰੂ ਜੀ ਦੇ ਨਾਲ ਨਾਲ ਵਿਚਰਦਾ, ਸ਼ਿਕਾਰ ਖੇਡਦਾ, ਤੇ ਸ਼ਿਕਾਰ ਖੇਡਣ ਦੇ ਨਾਲ ਜੰਗਲ ਵਿੱਚ ਸ਼ਸਤਰ ਚਲਾਉਣ ਦੀ ਵਿੱਦਿਆ, ਕਵਾਇਦ ਕਰਨੀ, ਚਾਂਦਮਾਰੀ ਕਰਨੀ। ਚਾਂਦਮਾਰੀ ਦਾ ਮਤਲਬ ਹੁੰਦਾ ਵੀ ਬੰਦੂਕ ਦੇ ਨਿਸ਼ਾਨੇ ਲਾਉਣੇ ਗੋਲੀਆਂ ਦੇ, ਤੇ ਪਟੇਬਾਜ਼ੀ ਦੀ ਵਿੱਦਿਆ, ਘੋੜ ਸਵਾਰੀ। ਇਉਂ ਸਤਿਗੁਰੂ ਜੀ ਆਪਣੇ ਪੰਥ ਨੂੰ, ਖਾਲਸੇ ਨੂੰ ਹਰ ਪ੍ਰਕਾਰ ਦੇ ਸ਼ਸਤਰ ਅਸਤਰ ਦੀ ਸੇਵਾ 'ਚ ਨਿਪੁੰਨ ਕਰ ਰਹੇ ਹੈ, ਤੇ ਨਾਲ ਨਾਲ ਉਪਦੇਸ਼ ਵੀ ਦਿੰਦੇ ਆ। ਜੀਵਨ ਜਾਂਚ ਵੀ ਸਤਿਗੁਰੂ ਕਲਗੀਧਰ ਜੀ ਦੱਸਦੇ, ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਉਹ ਰਹਿਣੀ ਬਹਿਣੀ ਵੀ ਸਤਿਗੁਰੂ ਆਪਣੇ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਆ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ